Guru, Vahe Guru. ਵਾਹਿਗੁਰੂ, ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰਿਆਂ ਕੀਤੇ ਗਨੋ ਅਸੰਖ ਅਵਗਣ ਮੇਰਿਆਂ, ਅਸੰਖ ਅਵਗਣ ਖੱਤੇ ਫੇਰੇ, ਨਿਤ ਪ੍ਰਤ ਸਦ ਭੁਲੀਐ ਮੋਹ ਮਗਨ ਬਿਕਰਾਲ ਮਾਇਆ, ਤਉ ਪ੍ਰਸਾਦੀ ਕੂਲੀਐ ਲੋਕ ਕਰਤ ਵਿਕਾਰ ਬਿਖਰੇ, ਪ੍ਰਭ ਨੇ ਰਹੂ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰੋ, ਕਾਡ ਭਵ ਜਿਲ ਫੇਰਿਆ, ਬਿਨਵੰਤ ਨਾਨਕ ਦਇਆ ਧਾਰੋ, ਕਾਡ ਭਵ ਜਿਲ ਫੇਰਿਆ। ਇਹ ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾਲ ਮਾਲਕਾ, ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾਲ
ਜੀ।
जन्म तुम्हारे लेखे लेखे विचला मालका, जन्म तुम्हारे लेखे लेखे विचला हम सर दीन दयाल न तुम सर आप त्यार क्या कीजे, बचने तोर मोर मन मन जन को पूर्ण दीजे। हों बल बल जौं रमैया कारण कारण कमन अबोल, बहुत जन बिशरे थे माधो यह जन्म तुम्हारे लेखे। कई जन्म पै कीट पतंगा, कई जन्म गजमीन कुरंगा, कई जन्म पंखी सर्प होयो, कई जन्म है वर बिरख जोयो। बहुत जन्म बिछरे थे माधो, कत की माई बाप कत केरा, किदु था वो हमें आए। अग्न बिंब जल पीतर निबजे काहे कम पाए, मेरे साहेबा कौन जाने गुण तेरे, कहे न जानी अवगुण मेरे। केते रुख बिरख हम चीने, केते पशु पाए, केते नाकुली में आए, केते पंख उड़ाए। बहुत जन बिछरे थे माधवे, जन्म तुम्हारे लेखे। कहर विदास आस लग जीवो, चिर पयो दर्शन देखे। यह जन्म तुम्हारे लेखे लेखे बिच लाल मालका, जन्म तुम्हारे लेखे लेखे बिच लाल जन्म तुम्हारे लेखे लेखे विच लाल मालका, यह जन्म तुम्हारे लेखे लेखे विच लाल मालका। मालका लेखे बिच लाल मालका, लाल मालका लेखे बिच लाल मालका, लाल ਲੈ ਮਾਲਕਾ, ਲਿਖੇ ਵਿੱਚ ਲਾ ਲੈ ਮਾਲਕਾ, ਲਾ ਲੈ ਮਾਲਕਾ, ਲਿਖੇ ਵਿੱਚ ਲਾ ਲੈ ਮਾਲਕਾ, ਸਤਸੰਗ ਜੀਓ ਆਓ ਸਮਾਈ ਭਾਈ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਹੈ, ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਸਿਫ ਸਲਾਹ ਦੀਆਂ ਸਤ ਸੰਗਤ ਦੀਆਂ ਸੁਭਾਗ ਕੜੀਆਂ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਦੇ ਦਰਗਾਹ ਤੋਂ ਭਾਗ ਜਾਗਦੇ ਨੇ ਉਹ ਗੁਰੂ ਦਰਬਾਰ ਵਿੱਚ ਆ ਕੇ ਲਾਭ ਪ੍ਰਾਪਤ ਕਰ ਰਹੇ ਹਨ, ਕਿਉਂਕਿ ਸਾਹਿਬ ਦਾ ਫਰਮਾਨ ਹੈ ਵਿਣ ਭਾਗਾਂ ਸਤ ਸੰਗਤਾਂ ਲੱਭੈ, ਵਿਣ ਸੰਗਤ ਮੈਲ ਭਰੀਜੈ ਜੀਓ। ਸਤ ਸੰਗਤ ਦੀ ਪ੍ਰਾਪਤੀ ਉਹਨਾਂ ਨੂੰ ਹੀ ਹੁੰਦੀ ਹੈ ਜਿਨ੍ਹਾਂ ਦੇ ਦਰਗਾਹ ਤੋਂ ਭਾਗ ਜਾਗਦੇ, ਕਿਉਂਕਿ ਜਿਹੜਾ ਕਲਯੁਗ ਦਾ ਸਮਾਂ ਹੈ ਇਹ ਬਹੁਤ ਭਿਆਨਕ ਚੱਲ ਰਿਹਾ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਫਰਮਾਨ ਆਉਂਦਾ ਹੈ, ਦੋਏ ਪੁੜ ਚੱਕੀ ਜੋੜ ਕੇ ਪੀਸ਼ਣ ਆਏ ਬਹਿਠ, ਦਰ ਰਹੇ ਸੋ ਉਭਰੇ ਨਾਨਕ ਅੱਜ ਬਡਿਠ। ਚੱਕੀ ਦੇ ਪੁੜਾਂ ਵਿੱਚ ਦਾਣਿਆਂ ਨੂੰ ਮਾਰ ਪੈਂਦੀ ਹੈ, ਉਹ ਦਾਣੇ ਮੈਦਾ ਬਣ ਜਾਂਦੇ ਨੇ। ਵਿਚਾਰ ਕਰੀਏ ਕਿ ਕੋਈ ਐਸੇ ਦਾਣੇ ਹਨ ਜਿਨ੍ਹਾਂ ਨੂੰ ਪੁੜਾਂ ਦੀ ਮਾਰ ਨਾ ਪਈ ਹੋਵੇ, ਤੇ ਸਹਿਬ ਫਰਮਾਨ ਕਰਦੇ ਦਰ ਰਹੇ ਸੋ ਉਭਰੇ ਨਾਨਕ ਅੱਜ ਬਡਿਠ। ਸੈਂਟਰ ਵਿੱਚ ਇੱਕ ਕਿੱਲੀ ਹੁੰਦੀ ਹੈ, ਜਿਹੜੇ ਦਾਣੇ ਉਸ ਕਿੱਲੀ ਨਾਲ ਜੁੜ ਜਾਂਦੇ ਹੈ ਉਹਨਾਂ ਨੂੰ ਪੁੜਾਂ ਦੀ ਮਾਰ ਨਹੀਂ ਪੈਂਦੀ, ਪਰ ਉਹ ਦਾਣੇ ਬਹੁਤ ਗਿਣਤੀ ਦੇ ਥੋੜੇ ਹੁੰਦੇ ਨੇ। ਜੇਕਰ ਆਪਾਂ 100 ਕੁਆਂਟਲ ਦਾਣੇ ਪੀਸੀਏ ਪੰਜ ਸੱਤ ਦਾਣੇ ਗਿਣਤੀ ਦੇ ਮਿਲਣਗੇ ਜਿਹੜੇ ਕਿੱਲੀ ਦੇ ਨਾਲ ਜੁੜੇ ਰਹੇ। ਇਸੇ ਤਰ੍ਹਾਂ ਇਸ ਸੰਸਾਰ ਦੇ ਵਿੱਚ ਇਹ ਜਿਹੜੇ ਜੀਵ ਹਨ ਜਨਮ ਤੇ ਮਰਨ ਦੇ ਪੁੜਾਂ ਵਿੱਚ ਪਿਸ ਰਹੇ ਨੇ, ਮਾਇਆ ਦੇ ਪੁੜਾਂ ਵਿੱਚ ਪਿਸ ਰਹੇ ਨੇ। ਕੇਵਲ ਉਹੀ ਬਚ ਰਿਹਾ ਹੈ ਜਿਵੇਂ ਜਿਹੜੇ ਦਾਣੇ ਕਿੱਲੀ ਨਾਲ ਜੁੜੇ ਰਹੇ ਉਹ ਬਚ ਗਏ, ਇਸੇ ਤਰ੍ਹਾਂ ਜਿਹੜੇ ਜੀਵ ਗੁਰੂ ਦੀ ਸ਼ਰਨ ਵਿੱਚ ਆ ਜਾਣਗੇ, ਭਾਵ ਸ਼ਬਦ ਨਾਲ ਜੁੜੇ ਰਹਿਣਗੇ, ਨਾਮ ਬਾਣੀ ਨਾਲ ਜੁੜੇ ਰਹਿਣਗੇ, ਉਹ ਹੀ ਬਚ ਸਕਦੇ ਹਨ। ਔਰ ਜੁੜਦੇ ਉਹੀ ਨੇ ਜਿਨ੍ਹਾਂ ਦੇ ਭਾਗ ਦਰਗਾਹ ਤੋਂ ਜਾਗਦੇ ਥੇ। ਸੋ ਭਾਗਾਂ ਵਾਲੇ ਹਨ ਪ੍ਰੇਮੀ ਜਿਹੜੇ ਸੰਸਾਰਕ ਧੰਦਿਆਂ ਦਾ ਤਿਆਗ ਕਰਕੇ ਗੁਰੂ ਚਰਨਾਂ ਵਿੱਚ ਪਹੁੰਚਦੇ। ਕਈ ਵਾਰ ਅਸੀਂ ਐਸਾ ਵੀ ਸੁਣਨੇ ਹਾਂ ਕਿ ਤੁਸੀਂ ਬਹੁਤ ਕੀਮਤੀ ਬਹੁਤ ਜ਼ਰੂਰੀ ਕੰਮ ਛੱਡ ਕੇ ਗੁਰੂ ਚਰਨਾਂ ਵਿੱਚ ਆਏ। ਜੇ ਸਾਡੇ ਮਨ ਵਿੱਚ ਐਸਾ ਖਿਆਲ ਆਉਂਦਾ ਹੈ ਕਿ ਅਸੀਂ ਬਹੁਤ ਜ਼ਰੂਰੀ ਕੰਮ ਛੱਡ ਕੇ ਆਏ ਹਾਂ, ਬੜੇ ਕੀਮਤੀ ਕੰਮ ਛੱਡ ਕੇ ਆਏ ਹਾਂ, ਤਾਂ ਅਸੀਂ ਪੂਰਾ ਲਾਭ ਪ੍ਰਾਪਤ ਨਹੀਂ ਕਰ ਸਕਦੇ। ਇਸ ਜੀਵਨ ਦੇ ਵਿੱਚ ਕੀਮਤੀ ਕੰਮ ਕਿਹੜਾ ਹੈ, ਜ਼ਰੂਰੀ ਕੀ ਹੈ, ਜਿਸ ਵਾਸਤੇ ਇਹ ਮਨੁੱਖ ਜਨਮ ਮਿਲਿਆ, ਗੁਰ ਸੇਵਾ ਤੇ ਭਗਤ ਕਮਾਈ ਦਾ ਬਹਿਮਾਨ ਸਦੇਹੀ ਪਾਈ। ਇਹ ਸੇਵਾ ਤੇ ਭਗਤੀ ਵਾਸਤੇ ਮਨੁੱਖ ਜਨਮ ਮਿਲਿਆ। ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਬਚਨ ਕਰਿਆ ਕਰਦੇ ਪ੍ਰੇਮੀਓ, ਜਿਵੇਂ ਇੱਕ ਸਟੂਡੈਂਟ ਪੜ੍ਹਾਈ ਕਰ ਰਿਹਾ, ਕੁਝ ਆਮ ਵਿਸ਼ੇ ਹੁੰਦੇ ਹੈ, ਕੁਝ ਲਾਜ਼ਮੀ ਵਿਸ਼ੇ ਹੁੰਦੇ ਹੈ। ਆਮ ਵਿਸ਼ੇ ਕਰੇ ਨਾ ਕਰੇ ਕੋਈ ਬਹੁਤਾ ਫਰਕ ਨਹੀਂ ਪੈਂਦਾ, ਪਰ ਜਿਹੜੇ ਲਾਜ਼ਮੀ ਵਿਸ਼ੇ ਹੁੰਦੇ ਹੈ ਉਹ ਸਬਜੈਕਟ ਉਹ ਵਿਸ਼ੇ ਉਸ ਨੂੰ ਕਰਨੇ ਹੀ ਪੈਂਦੇ, ਤਾਂ ਹੀ ਉਹ ਪਾਸ ਹੁੰਦਾ। ਇਸੇ ਤਰ੍ਹਾਂ ਮਨੁੱਖ ਜਨਮ ਦੇ ਅੰਦਰ ਜੋ ਲਾਜ਼ਮੀ ਵਿਸ਼ੇ ਹਨ ਉਹ ਹੈ ਸੇਵਾ ਤੇ ਸਿਮਰਨ। ਬਾਕੀ ਸੰਸਾਰੀ ਧੰਦੇ ਹਨ, ਥੋੜੇ ਕਰ ਲਓ ਬਹੁਤੇ ਕਰ ਲਓ, ਠੀਕ ਹੈ ਕਿਰਤ ਕਰਨੀ ਹੈ, ਪਰ ਖਪ ਖਪ ਕੇ ਨਹੀਂ ਮਰਨਾ। ਸਾਨੂੰ ਆਪਣੇ ਜੀਵਨ ਵਾਸਤੇ ਰਹਿਣ ਵਾਸਤੇ ਮਕਾਨ ਆਦਿ ਚਾਹੀਦਾ, ਪਹਿਨਣ ਵਾਸਤੇ ਕੱਪੜੇ ਚਾਹੀਦੇ ਨੇ, ਖਾਣ ਵਾਸਤੇ ਭੋਜਨ ਚਾਹੀਦਾ। ਇਹ ਪ੍ਰਬੰਧ ਪਰਮੇਸ਼ਰ ਨੇ ਵਾਹਿਗੁਰੂ ਨੇ ਸਭ ਦਾ ਕੀਤਾ ਹੋਇਆ। ਅਸੀਂ ਖਾਮ ਖਾ ਸੋਚ ਸੋਚ ਕੇ ਆਪਣੇ ਮਨ ਤੇ ਬੋਝ ਪਾਈ ਜਾਂਦੇ ਹਾਂ, ਪਰ ਜੇ ਸਾਨੂੰ ਸਭ ਕੁਛ ਮਿਲਿਆ ਉਸ ਤੋਂ ਬਾਅਦ ਵੀ ਸਬਰ ਨਹੀਂ, ਸੰਤੋਖ ਨਹੀਂ, ਬਿਨਾ ਸੰਤੋਖ ਨਹਿ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਜਿੰਨਾ ਚਿਰ ਸੰਤੋਖ ਨਹੀਂ ਆਉਂਦਾ ਰਜੇਵਾ ਨਸੀਬ ਨਹੀਂ ਹੁੰਦਾ। ਸੰਤੋਖ ਆਉਣਾ ਨਾਮ ਦੇ ਨਾਲ, ਜਦੋਂ ਅਸੀਂ ਨਾਮ ਬਾਣੀ ਨਾਲ ਜੁੜ ਜਾਵਾਂਗੇ ਸਹਿਜ ਨਾਲ ਹੀ ਸਾਡਾ ਮਨ ਸ਼ਾਂਤ ਹੋ ਜਾਏਗਾ, ਸਾਡੇ ਅੰਦਰ ਸੰਤੋਖ ਆ ਜਾਏਗਾ। ਫਿਰ ਅਸੀਂ ਗਰੀਬੀ ਵਿੱਚ ਰਹਿੰਦੇ ਹੋਏ ਵੀ ਸੁਖੀ, ਅਮੀਰੀ ਵਿੱਚ ਵੀ ਸੁਖੀ ਹੋਵਾਂਗੇ। ਜੇ ਅਸੀਂ ਨਾਮ ਸ਼ਬਦ ਨਾਲ ਨਹੀਂ ਜੁੜੇ ਸਾਡੇ ਅੰਦਰ ਸਬਰ ਸੰਤੋਖ ਨਹੀਂ ਆਇਆ। ਗਰੀਬੀ ਵਿੱਚ ਵੀ ਦੁਖੀ, ਅਮੀਰੀ ਵਿੱਚ ਵੀ ਦੁਖੀ, ਇਉਂ ਕਹਿ ਦਈਏ ਕਿ ਸੁੱਖ ਸੁਪਨੇ ਵਿੱਚ ਵੀ ਨਹੀਂ ਆਉਂਦਾ। ਇਸ ਕਰਕੇ ਲੋੜ ਹੈ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਬਾਬਾ ਜੀ ਦੇ ਬਚਨਾਂ ਦੀ ਕਮਾਈ ਕਰੀਏ। ਔਰ ਫਿਰ ਦੇਖੋ ਇਹ ਜਿਹੜਾ ਜੀਵਨ ਬੜਾ ਦੁਖਦਾਇਕ ਬਣਿਆ ਹੋਇਆ ਹੈ, ਇਹ ਸਾਨੂੰ ਆਨੰਦ ਵਿੱਚ ਲੈ ਜਾਏਗਾ, ਇਹ ਸਾਨੂੰ ਵਿਸਵਾਦ ਵਿੱਚ ਲੈ ਜਾਏਗਾ। ਪਿਛਲੇ ਦਿਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਨੇ ਪਿਆਰ ਸ਼ਰਧਾ ਨਾਲ ਮਨਾਇਆ। ਉਪਰੰਤ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸੰਗਤਾਂ ਨੇ ਪਿਆਰ ਅਤੇ ਵਿਰਾਗ ਨਾਲ ਮਨਾਇਆ। ਇਹ ਜੋ ਆਪਾਂ ਪ੍ਰਕਾਸ਼ ਦਿਹਾੜੇ ਮਨਾਉਂਦੇ ਹਾਂ, ਸ਼ਹੀਦੀ ਦਿਹਾੜੇ ਮਨਾਉਂਦੇ ਹਾਂ, ਇਹਨਾਂ ਸਮਾਗਮਾਂ ਦਾ, ਦਿਹਾੜਿਆਂ ਦਾ ਮਨਾਉਣ ਦਾ ਇਹੀ ਮਤਲਬ ਹੈ ਕਿ ਆਪਾਂ ਗੁਰੂ ਬਚਨਾਂ ਨੂੰ ਹਿਰਦੇ ਵਿੱਚ ਵਸਾ ਸਕੀਏ। ਗੁਰੂ ਦੇ ਬਚਨਾਂ ਨੇ ਹੀ ਇਸ ਪਾਤਸ਼ਾਹਗਰ ਤੋਂ ਸਾਨੂੰ ਪਾਰ ਕਰਨਾ ਹੈ। ਸਤਿਗੁਰ ਪੁਰਖ ਹਰ ਧਿਆਏ ਦਾ, ਸਤਸੰਗਤ ਸਤਿਗੁਰ ਪਾਏ, ਸਤ ਸੰਗਤ ਸਤਿਗੁਰ ਸੇਵਦੇ, ਹਰ ਮੇਲੇ ਗੁਰ ਮਿਲਾਏ, ਇਹੋ ਭਵ ਜਲ ਜਗਤ ਸੰਸਾਰ ਹੈ, ਗੁਰ ਬੋਹਿਤ ਨਾਮ ਤਰਾਏ। ਗੁਰਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ। ਲੋੜ ਹੈ ਕਿ ਗੁਰਸਿੱਖ ਗੁਰੂ ਬਚਨਾਂ ਦੀ ਕਮਾਈ ਕਰੇ। ਹੁਣੇ ਦਾਸ ਤੋਂ ਪਹਿਲਾਂ ਆਪ ਜੀ ਸਤਿਗੁਰ ਦੀ ਮਹਿਮਾ ਸਰਵਣ ਕਰ ਰਹੇ ਸੀ। ਗੁਰੂ ਦਾ ਉਪਦੇਸ਼, ਗੁਰੂ ਦੀ ਵਡਿਆਈ। ਸੋ ਜਦੋਂ ਅਸੀਂ ਗੁਰੂ ਦਾ ਉਪਦੇਸ਼ ਸਰਵਣ ਕਰਾਂਗੇ, ਗੁਰੂ ਦੀ ਵਡਿਆਈ ਸਰਵਣ ਕਰਾਂਗੇ, ਉਹਨਾਂ ਨੂੰ ਹਿਰਦੇ ਵਿੱਚ ਵਸਾਵਾਂਗੇ, ਫਿਰ ਸਹਿਜ ਨਾਲ ਹੀ ਇਸ ਭਗਤ ਸਾਗਰ ਤੋਂ ਪਾਰ ਹੋ ਸਕੀਦਾ। ਜੇ ਸਾਰੀ ਜ਼ਿੰਦਗੀ ਸੁਣ ਤੱਕ ਰਹਿ ਗਏ, ਮੰਨਿਆ ਨਾ, ਖਾਲੀ ਰਹਿ ਜਾਵਾਂਗੇ। ਜਪਜੀ ਸਾਹਿਬ ਦੇ ਅੰਦਰ ਚਾਰ ਪੌੜੀਆਂ ਸੁਣਦੀਆਂ ਪਹਿਲਾਂ ਆਉਂਦੀਆਂ, ਫਿਰ ਮੰਨਣ ਦਾ ਫਲ ਦੱਸਿਆ ਹੈ। ਸੁਣਿਆ, ਮੰਨਿਆ, ਮਨ ਕੀਤਾ, ਭਾਵ। ਪਹਿਲੀ ਅਵਸਥਾ ਸੁਣਨ ਦੀ ਹੁੰਦੀ ਹੈ, ਦੂਸਰੀ ਹੈ ਮੰਨਣ ਦੀ। ਸੁਣਨਾ, ਮੰਨਣਾ। ਮੰਨਣ ਦਾ ਮਤਲਬ 100% ਗੁਰੂ ਬਚਨਾਂ ਤੇ ਵਿਸ਼ਵਾਸ ਲਿਆਉਣਾ। ਸਾਡੀ ਜ਼ਿੰਦਗੀ ਦੇ ਸਾਲਾਂ ਦੇ ਸਾਲ ਰੰਗ ਰਹੇ ਹਨ। ਦਾਸ ਕਈ ਵਾਰ ਬੇਨਤੀ ਕਰਦਾ, ਸਾਨੂੰ 24 ਘੰਟਿਆਂ ਦੇ ਅੰਦਰ ਇੱਕ ਵਾਰ ਬੈਠ ਕੇ ਜ਼ਰੂਰ ਵਿਚਾਰ ਕਰਨੀ ਚਾਹੀਦੀ ਹੈ, ਕਿੰਨਾ ਸਮਾਂ ਗੁਰੂ ਪਰਮੇਸ਼ਰ ਦੇ ਲੇਖੇ ਲੱਗਾ, ਕਿੰਨਾ ਸਮਾਂ ਗਵਾਇਆ ਹੈ। ਪਿਛਲੀ ਜ਼ਿੰਦਗੀ ਦੇ ਸਾਲਾਂ ਦੇ ਸਾਲ ਲੰਘ ਗਏ, ਆਉਣ ਵਾਲਾ ਸਮਾਂ ਵੀ ਇੱਕ ਸੁਪਨੇ ਦੇ ਨਿਆਈ ਬਣ ਜਾਣਾ, ਔਰ ਉਹ ਵੀ ਸਮਾਂ ਆਉਣਾ ਜਦੋਂ ਜ਼ਿੰਦਗੀ ਸਾਡੀ ਆਖਰੀ ਸਵਾਸ ਤੇ ਹੋਏਗੀ। ਲੱਖਾਂ ਵਰੇ ਉਮਰ ਭੁੱਖ ਕੇ ਵੀ, ਜੇਕਰ ਭਾਵ ਇੰਨੀ ਉਮਰ ਲੱਖਾਂ ਵਰੇ ਵੀ ਹੋ ਜਾਵੇ, ਆਖਰੀ ਸਵਾਸ ਤੇ ਇਉਂ ਲੱਗਦਾ ਮੈਂ ਹੁਣੇ ਦੁਨੀਆਂ ਤੇ ਆਇਆ ਸੀ, ਹੁਣੇ ਜਾ ਰਿਹਾ ਹਾਂ। ਸਾਰਾ ਜੀਵਨ ਇੱਕ ਸੁਪਨੇ ਦੀ ਨਿਆਈ, ਇੱਕ ਛਿਨ ਦੀ ਨਿਆਈ ਲੱਗਦਾ। ਇਸ ਕਰਕੇ ਮੰਨੀਏ ਜਾਂ ਨਾ ਮੰਨੀਏ, ਉਹ ਸਮਾਂ ਸਭ ਤੇ ਆਉਣਾ ਹੀ ਆਉਣਾ ਹੈ। ਇਸ ਕਰਕੇ ਵਿਚਾਰ ਕਰੀਏ, ਕਿੰਨਾ ਸਮਾਂ ਗੁਰੂ ਲੇਖੇ ਲੱਗਾ, ਕਿੰਨਾ ਅਸੀਂ ਆ ਰਹੇ ਹਾਂ। ਜਦੋਂ ਅਸੀਂ ਵਿਚਾਰ ਕਰਾਂਗੇ ਇਸ ਨੂੰ ਸੰਤ ਮਹਾਰਾਜ ਜੀ ਨੇ ਦੁਆਰਾ ਸਾਹਿਬ ਵਾਲੇ ਅੰਤਰ ਸਤ ਸੰਗਿਆ ਕਰਦੇ ਕਿ ਪ੍ਰੇਮੀਓ ਜੋ ਸੁਣਦੇ ਹੋ ਇਕੱਲੇ ਬੈਠ ਕੇ ਉਹਦੀ ਵਿਚਾਰ ਵੀ ਕਰਿਆ ਕਰੋ, ਕੋਈ ਨਾ ਕੋਈ ਬਚਨ ਪੱਲੇ ਜ਼ਰੂਰ ਬੰਨੋ, ਨਹੀਂ ਤੇ ਇਹ ਅਮਿਊਨ ਹੋ ਜਾਂਦਾ, ਸੁਣ ਤੱਕ ਹੀ ਰਹਿ ਜਾਂਦਾ। ਕਦੀ ਵਿਰਾਗ ਦੀ ਧਾਰਨਾ ਸੁਣਦਾ ਅੱਖਾਂ ਚੋਂ ਹੰਝੂ ਚੱਲਦੇ ਸੀ, ਸਮਾਂ ਆ ਗਿਆ ਉਹ ਧਾਰਨਾ ਕਈ ਵਾਰ ਸੁਣਦਾ ਕੋਈ ਫਰਕ ਨਹੀਂ ਪੈਂਦਾ। ਵਿਰਾਗ ਕਿੱਥੇ ਗਿਆ, ਉਹ ਪਿਆਰ ਕਿੱਥੇ ਗਿਆ? ਚਾਹੀਦਾ ਸੀ ਪਿਆਰ ਤੇ ਵਿਰਾਗ ਵਿੱਚ ਵਾਧਾ ਹੁੰਦਾ, ਪਰ ਇਸ ਦੇ ਉਲਟ ਕਿਉਂ ਹੋ ਰਿਹਾ? ਇਸ ਦੇ ਉਲਟ ਇਸ ਕਰਕੇ ਹੋ ਰਿਹਾ, ਨਾਮ ਦਾ ਅਭਿਆਸ ਨਹੀਂ ਕਰ ਰਿਹਾ, ਸੁਣ ਤੱਕ ਹੀ ਰਹਿ ਜਾਂਦਾ। ਨਹੀਂ ਸੁਣ ਕੇ ਮੰਨਣਾ ਹੈ, ਪਹਿਲਾਂ ਸੁਣਨਾ ਫਿਰ ਮੰਨਣਾ। ਮੰਨਣਾ ਭਾਵ ਗੁਰੂ ਬਚਨਾਂ ਤੇ 100% ਵਿਸ਼ਵਾਸ ਲਿਆਉਣਾ। ਤੀਸਰਾ ਨਿਧਿਆਸਨ ਹੈ। ਨਿਧਿਆਸਨ ਕਹਿੰਦੇ ਹੈ ਪ੍ਰੈਕਟੀਕਲ ਜੀਵਨ, ਗੁਰੂ ਬਚਨਾਂ ਦੀ ਕਮਾਈ ਕਰਨੀ। ਜਿਹੜਾ ਸੁਣ ਕੇ ਮੰਨਦਾ ਹੈ, ਮੰਨ ਕੇ ਗੁਰੂ ਬਚਨਾਂ ਨੂੰ ਕਮਾਉਂਦਾ ਹੈ। ਚੌਥਾ ਹੈ ਸਾਕਸ਼ਾਤ ਭਾਵ ਪ੍ਰਾਪਤੀ, ਫਿਰ ਉਸਨੂੰ ਬਖਸ਼ਿਸ਼ ਹੋਇਆ ਕਰਦੀ ਹੈ। ਇਸ ਕਰਕੇ ਸਾਡੇ ਸਾਲਾਂ ਦੇ ਸਾਲ ਲੰਘਦੇ ਜਾਂਦੇ ਹੈ, ਗੁਰੂ ਬਚਨਾਂ ਨੂੰ ਕਮਾਈਏ, ਫਿਰ ਸਹਿਜ ਨਾਲ ਹੀ ਬਖਸ਼ਿਸ਼ ਹੋਏਗੀ, ਵਿਨਾਸ਼ੀ ਸੁੱਖ ਦੀ ਪ੍ਰਾਪਤੀ ਹੋ ਜਾਏਗੀ, ਇਹ ਜੀਵਨ ਸਾਡਾ ਲੇਖੇ ਵਿੱਚ ਲੱਗ ਜਾਏਗਾ। ਤਾਰਦੇ ਨੇ ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਸਾਨੂੰ ਬਚਨ ਗੁਰਾਂ ਦੇ ਤਾਰ ਦੇ ਨੇ ਸਾਨੂੰ ਬਚਨ ਗੁਰਾਂ ਦੇ ਕਰਮ ਧਰਮ ਪਾਖੰਡ ਜੋ ਦਿਸ਼ੈ ਤਿੰਨ ਜਮ ਜਾ ਗਾਤੀ ਲੁੱਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁੱਟੈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਨੇ। ਪਹਿਲੀ ਉਦਾਸੀ ਤੋਂ ਬਾਅਦ ਗੁਰੂ ਬਾਬਾ ਜੀ ਨੇ ਇਹ ਕਰਤਾਰਪੁਰ ਸਾਹਿਬ ਨਗਰ ਵਸਾਇਆ। ਦੂਰੋਂ ਨੇੜੇ ਉਹ ਸੰਗਤਾਂ ਚੱਲ ਕੇ ਆਉਂਦੀਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਕਰਦੀਆਂ। ਅੱਜ ਤਿੰਨ ਪ੍ਰੇਮੀ ਗੁਰੂ ਚਰਨਾਂ ਵਿੱਚ ਆਏ ਜਿਨ੍ਹਾਂ ਦਾ ਨਾਮ ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਜੀ, ਭਾਈ ਪ੍ਰਿਥੀ ਮੱਲ, ਭਾਈ ਸਹਿਗਲ ਤੇ ਭਾਈ ਰਾਮਾ ਡਿੱਡੀ ਜੀ ਲਿਖਦੇ ਨੇ। ਤਿੰਨਾਂ ਪ੍ਰੇਮੀਆਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਸਾਡਾ ਜੀਵਨ ਕਿਵੇਂ ਸਫਲ ਹੋਵੇ, ਕਿਵੇਂ ਲੇਖੇ ਲੱਗੇ। ਅਸੀਂ ਜਿੱਥੇ ਵੀ ਗਏ ਹਾਂ, ਕੋਈ ਕਹਿੰਦਾ ਜਲ ਧਾਰੇ ਕਰੋ, ਕੋਈ ਕਹਿੰਦਾ ਮੂਡ ਮਡਾਓ, ਕੋਈ ਕਹਿੰਦਾ ਜਟਾਂ ਬਣਾਓ, ਕੋਈ ਕਹਿੰਦਾ ਭੁੱਖੇ ਰਹੋ, ਕੋਈ ਕਹਿੰਦਾ ਘਰ ਛੱਡ ਕੇ ਪਹਾੜਾਂ ਦੀਆਂ ਕੰਦਰਾਂ ਵਿੱਚ ਜਾਓ, ਜੰਗਲਾਂ ਵਿੱਚ ਜਾਓ, ਕੋਈ ਕਹਿੰਦਾ ਧੂਣੀਆਂ ਤਾਓ, ਤਪੱਸਿਆ ਆਦਿ ਕਰੋ। ਸੱਚੇ ਪਾਤਸ਼ਾਹ ਅਸੀਂ ਗ੍ਰਿਸ਼ਤੀ ਹਾਂ, ਕੋਈ ਖੇਤੀ ਕਰਦਾ ਹੈ, ਕੋਈ ਦੁਕਾਨ ਕਰਦਾ ਹੈ, ਕੋਈ ਬਿਜਨਸ ਕਰਦਾ, ਔਰ ਪਰਿਵਾਰ ਛੱਡ ਕੇ ਅਸੀਂ ਨਹੀਂ ਜਾ ਸਕਦੇ। ਹੁਣ ਅਸੀਂ ਆਪ ਜੀ ਦੇ ਘਰ ਦੀ ਸੋਭਾ ਸੁਣੀ ਹੈ, ਆਪ ਜੀ ਸਾਡੇ ਤੇ ਮਿਹਰ ਕਰੋ, ਸਾਨੂੰ ਉਪਦੇਸ਼ ਬਖਸ਼ੋ। ਅੱਜ ਤਿੰਨੇ ਪ੍ਰੇਮੀ ਸਮਰੱਥ ਗੁਰੂ ਦੀ ਸ਼ਰਨ ਵਿੱਚ ਆਏ ਹਨ, ਕਿਉਂਕਿ ਲੋੜ ਹੈ ਸਮਰੱਥ ਗੁਰੂ ਦੀ। ਸਹਿਬ ਬਾਣੀ ਵਿੱਚ ਫਰਮਾਨ ਕਰਦੇ, ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਜੇ ਉਪਦੇਸ਼ ਸਰਵਣ ਕਰਨਾ ਤੇ ਸਮਰੱਥ ਗੁਰੂ ਦਾ, ਸਮਰੱਥ ਗੁਰੂ ਦੀ ਸ਼ਰਨ ਵਿੱਚ ਆਉਣਾ, ਸਮਰੱਥ ਗੁਰੂ ਦੀ ਬਾਣੀ ਸਰਵਣ ਕਰਨੀ, ਸਮਰੱਥ ਗੁਰੂ ਦੀ ਬਾਣੀ ਪੜ੍ਹਨੀ ਹੈ, ਸਮਰੱਥ ਗੁਰੂ ਦਾ ਉਪਦੇਸ਼ ਸਰਵਣ ਕਰਕੇ ਉਸ ਉਪਦੇਸ਼ ਦੀ ਕਮਾਈ ਕਰਨੀ ਹੈ। ਸੁਮਾਰੇ ਕਹਿੰਦੇ ਜੇ ਸੁਣਨਾ ਹੈ ਤੇ ਸਮਰੱਥ ਗੁਰੂ ਦਾ ਉਪਦੇਸ਼, ਉਹ ਸਮਰੱਥ ਗੁਰੂ ਆਪ ਪਰਮੇਸ਼ਰ ਹੈ। ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ, ਗੁਰ ਪਰਮੇਸ਼ਰ ਏਕੋ ਜਾਣ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਸੋ ਅੱਜ ਐਸੇ ਸਮਰੱਥ ਗੁਰੂ ਦੀ ਸ਼ਰਨ ਵਿੱਚ ਇਹ ਪ੍ਰੇਮੀ ਬੇਨਤੀ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਪ੍ਰੇਮੀਓ ਤੁਸੀਂ ਤਪੱਸਿਆ ਕਰੋ। ਬੇਨਤੀ ਕੀਤੀ ਪ੍ਰੇਮੀਆਂ ਨੇ, ਸੱਚੇ ਪਾਤਸ਼ਾਹ ਅਸੀਂ ਤਾਂ ਪਹਿਲਾਂ ਹੀ ਬੇਨਤੀ ਕੀਤੀ ਹੈ, ਸ਼ੀਤ ਪੱਸਿਆ ਨਹੀਂ ਕਰ ਸਕਦੇ। ਗੁਰੂ ਨਾਨਕ ਸਾਹਿਬ ਕਹਿੰਦੇ, ਦੇਖੋ ਜਿਹੜੀ ਤਪੱਸਿਆ ਤੁਸੀਂ ਸਮਝਦੇ ਹੋ, ਉਹ ਤਪੱਸਿਆ ਅਸੀਂ ਆਪਣੇ ਗੁਰਸਿੱਖਾਂ ਤੋਂ ਨਹੀਂ ਕਰਾਉਂਦੇ। ਮਾਰੇ ਕਹਿੰਦੇ, ਜਿਵੇਂ ਤਿੰਨ ਗੁਣ ਹਨ, ਤਮੋ ਗੁਣ, ਰਜੋ ਗੁਣ ਤੇ ਸਤੋ ਗੁਣ, ਇਸੇ ਤਰ੍ਹਾਂ ਤਿੰਨ ਪ੍ਰਕਾਰ ਦੀ ਤਪੱਸਿਆ ਹੈ। ਇੱਕ ਤਾਮਸੀ ਤਪੱਸਿਆ ਹੈ, ਇੱਕ ਰਾਸ਼ੀ ਤਪੱਸਿਆ ਹੈ, ਇੱਕ ਸ਼ਾਂਤ ਕੀ ਤਪੱਸਿਆ ਹੈ। ਪਹਿਲੀ ਹੈ ਤਾਮਸੀ ਤਪੱਸਿਆ। ਮਾਰੇ ਕਹਿੰਦੇ, ਅਸੀਂ ਉਹ ਆਪਣੇ ਸਿੱਖਾਂ ਨੂੰ ਨਹੀਂ ਕਰਾਉਂਦੇ। ਇਹਦੇ ਨਾਲ ਸਰੀਰ ਨੂੰ ਕਸ਼ਟ ਬਹੁਤ ਮਿਲਦਾ ਔਰ ਮਨ ਸ਼ਾਂਤ ਨਹੀਂ ਹੁੰਦਾ। ਠੀਕ ਹੈ, ਤਪੱਸਿਆ ਕਰਨ ਦੇ ਨਾਲ ਮਨ ਟਿਕ ਤਾਂ ਜਾਂਦਾ ਹੈ, ਰਿਧੀਆਂ ਸਿੱਧੀਆਂ ਸ਼ਕਤੀਆਂ ਵੀ ਪ੍ਰਾਪਤ ਹੋ ਜਾਂਦੀਆਂ ਨੇ, ਪਰ ਮਨ ਸ਼ਾਂਤ ਨਹੀਂ ਹੋਇਆ ਕਰਦਾ। ਉਹ ਰਿਧੀਆਂ ਸਿੱਧੀਆਂ ਬਲਕਿ ਰੂਹਾਨੀ ਮਾਰਗ ਵਿੱਚ ਇੱਕ ਰੋੜਾ ਬਣ ਜਾਂਦੀਆਂ ਨੇ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕੋ, ਬੀਚੈ ਅਟਕਿਓ ਚੀਤ। ਕਹਿੰਦੇ ਬਹੁਤ ਸਾਰੇ ਚੇਲੇ ਬਣ ਗਏ, ਇੱਕ ਪਾਸੇ ਪਰਿਵਾਰ ਛੱਡ ਦਿੱਤਾ, ਪਰਿਵਾਰ ਦੇ 5-7 ਮੈਂਬਰਾਂ ਦਾ ਤਿਆਗ ਕੀਤਾ। ਇੱਕ ਪਾਸੇ ਕਿੰਨੇ ਚੇਲੇ ਬਣ ਗਏ, ਮਨ ਚ ਇਸ ਗੱਲ ਦਾ ਮਾਣ ਹੈ, ਮੈਂ ਬਹੁਤ ਵੱਡਾ ਹਾਂ, ਮੇਰੇ ਬੜੇ ਸੇਵਕ ਹਨ। ਰੱਬ ਨੂੰ ਮਿਲਣ ਤੁਰਿਆ ਸੀ, ਆਪ ਹੀ ਰੱਬ ਬਣ ਕੇ ਬੈਠ ਗਿਆ। ਇਹ ਵੀ ਮਾਇਆ ਦੇ ਮੰਡਲ ਵਿੱਚ ਹੀ ਰਹਿ ਜਾਂਦੇ ਆ। ਪਿਆਵੇਂ ਸੀ ਧਨ ਪਦਾਰਥਾਂ ਨੂੰ ਵੀ ਮਾਇਆ ਕਹਿੰਦੇ ਹਾਂ, ਅਸਲੀ ਮਾਇਆ ਹੈ ਅਗਿਆਨਤਾ। ਜਿੰਨਾ ਚਿਰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਅਗਿਆਨ ਵਿੱਚ ਹੈ, ਉਹਨਾਂ ਚਿਰ ਮਾਇਆ ਦਾ ਅਸਰ ਹੈ। ਇਹ ਰਿਧੀਆਂ ਸਿੱਧੀਆਂ ਬਾਰੇ ਵੀ ਗੁਰੂ ਬਾਬਾ ਜੀ ਫਰਮਾਨ ਕਰਦੇ, ਸਿੱਧ ਹੋਵਾਂ ਸਿੱਧ ਲਾਈ, ਰਿਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਪਾਓ, ਮਤ ਦੇਹ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੈ ਨਾਓ। ਰਿਧੀਆਂ ਸਿੱਧੀਆਂ ਇਹ ਵੀ ਮਾਇਆ ਦੇ ਹੀ ਪੁਜਾਰੀ ਹਨ। ਮਹਾਂਪੁਰਸ਼ ਤਾਂ ਆ ਧਾਰਨਾ ਪੜਿਆ ਕਰਦੇ। ਸਾਧੂ ਮਾਇਆ ਦੇ ਪੁਜਾਰੀ ਹੋ ਗਏ, ਮਾਇਆ ਦੇ ਪੁਜਾਰੀ ਹੋ ਗਏ, ਰੱਬ ਦੀ ਨਾ ਗੱਲ ਦੱਸਦੇ, ਮਾਇਆ ਦੇ ਪੁਜਾਰੀ ਹੋ ਗਏ, ਰੱਬ ਦੀ ਨਾ ਗੱਲ ਦੱਸਦੇ, ਮਾਇਆ ਦੇ ਪੁਜਾਰੀ ਹੋ ਗਏ, ਰੱਬ ਦੀ ਨਾ ਗੱਲ ਦੱਸ ਦੇ, ਆ ਚਿੱਤ ਮਾਇਆ ਚੋਂ ਨਿਕਲ ਨਹੀਂ ਸਕਿਆ, ਰਸਤੇ ਵਿੱਚ ਹੀ ਰੁਕ ਗਏ। ਬਹੁਤ ਵੱਡੀ ਰੁਕਾਵਟ ਹੈ, ਇਹਦੇ ਨਾਲ ਕੋਈ ਪ੍ਰਾਪਤੀ ਨਹੀਂ ਹੁੰਦੀ, ਜੀਵਨ ਵਿੱਚ ਕੋਈ ਤਰੱਕੀ ਨਹੀਂ ਹੁੰਦੀ। ਡਾਕਟਰ ਸਵਾਮੀ ਰਾਮ ਜੀ ਉਹਨਾਂ ਨੇ ਹਿਮਾਲਿਆ ਦੇ ਸੰਤਾਂ ਦਾ ਹਾਲ ਲਿਖਿਆ। ਇੱਕ ਸਾਧੂ ਮੂੰਹ ਵਿੱਚੋਂ ਅੱਗ ਦੀ ਲਾਟ 2.5-3 ਫੁੱਟ ਕੱਢਦਾ। ਸਵਾਮੀ ਰਾਮ ਜੀ ਕਹਿੰਦੇ ਉਸ ਨੂੰ ਦੇਖ ਕੇ, ਕਹਿੰਦੇ ਮੈਂ ਪ੍ਰਭਾਵਿਤ ਹੋ ਗਿਆ, ਇਹੋ ਜਿਹੇ ਸੰਤ ਚਾਹੀਦੇ। ਕਹਿੰਦੇ ਮੈਂ ਚੰਗੀ ਤਰ੍ਹਾਂ ਉਸਦਾ ਮੂੰਹ ਸਾਫ ਵੀ ਕਰਵਾਇਆ, ਸ਼ਾਇਦ ਕੋਈ ਐਸੀ ਚੀਜ਼ ਨਾ ਮੂੰਹ ਚ ਪਾਉਂਦੇ ਹੋਣ, ਪਰ ਜਿੱਧਰ ਨੂੰ ਫੂਕ ਮਾਰਦੇ ਅੱਗ ਹੀ ਅੱਗ ਕੱਢ ਦਿੰਦੇ। ਕਹਿੰਦੇ ਮੈਂ ਆਪਣੇ ਮਹਾਂਪੁਰਸ਼ਾਂ ਨਾਲ ਗਿਲਾ ਸ਼ਿਕਵਾ ਕੀਤਾ ਕਿ ਤੁਸੀਂ ਤਾਂ ਕੋਈ ਦਿਖਾਉਂਦੇ ਨਹੀਂ, ਸੰਤ ਤਾਂ ਉਹ ਨੇ ਜਿੱਧਰ ਨੂੰ ਫੂਕ ਮਾਰਦੇ ਐ ਅੱਗ ਹੀ ਅੱਗ ਕੱਢ ਦਿੰਦੇ। ਉਹ ਪੂਰਨ ਮਹਾਂਪੁਰਸ਼ਾਂ ਕਹਿਣ ਲੱਗੇ, ਚਲੋ ਸਵਾਮੀ ਜੀ ਰਾਮ ਜੀ ਚਲੋ ਦਿਖਾਓ ਕਿਹੜਾ ਸੰਤ ਹੈ। ਜਦ ਉੱਥੇ ਪਹੁੰਚੇ ਸਵਾਮੀ ਰਾਮ ਜੀ ਕਹਿੰਦੇ ਮੇਰੇ ਗੁਰਦੇਵ ਹੱਸੇ। ਮੈਂ ਕਿਹਾ ਮਹਾਰਾਜ ਤੁਸੀਂ ਕਿਉਂ ਹੱਸੇ ਹੋ? ਕਹਿੰਦੇ ਜਿਸ ਨੂੰ ਤੂੰ ਬਹੁਤ ਵੱਡਾ ਸੰਤ ਸਮਝਣਾ, ਇਹ ਸਾਡੇ ਕੋਲ ਰਹਿੰਦਾ ਸੀ, ਸਾਡੇ ਆਸ਼ਰਮ ਤੋਂ ਹੀ ਇਹ ਭਗੌੜਾ ਹੋਇਆ। ਸਵਾਮੀ ਰਾਮ ਤੂੰ ਕੀ ਚਾਹੁੰਦਾ? ਕਹਿੰਦੇ ਮੈਂ ਕਿਹਾ ਮਹਾਰਾਜ ਤੁਸੀਂ ਵੀ ਸ਼ਕਤੀ ਦਿਖਾਓ। ਕਹਿੰਦੇ ਲਿਆਓ ਲੱਕੜੀਆਂ ਇਕੱਠੀਆਂ ਕਰੋ। ਕਹਿੰਦੇ ਮੇਰੇ ਮਨ ਵਿੱਚ ਇਹ ਖਿਆਲ ਕਿ ਸ਼ਾਇਦ ਇਹ ਵੀ ਫੂਕ ਮਾਰ ਕੇ ਅੱਗ ਲਾਉਣਗੇ, ਪਰ ਮੈਂ ਉਸ ਵੇਲੇ ਹੈਰਾਨ ਹੋਇਆ ਜਦੋਂ ਕਹਿਣ ਲੱਗੇ ਲਿਆਓ ਮਾਚਿਸ ਲਿਆਓ। ਸਵਾਮੀ ਰਾਮ ਉਸ ਦੀ ਰਿੱਧੀ ਸਿੱਧੀ ਦੀ ਕੀਮਤ ਇੱਕ ਮਾਚਿਸ ਦੀ ਤੀਲੀ ਦੇ ਬਰਾਬਰ ਹੈ। ਅੱਗ ਤਾਂ ਇੱਕ ਤੀਲੀ ਨਾਲ ਲੱਗ ਜਾਂਦੀ ਹੈ, ਉਹਨੂੰ ਪੁੱਛ ਕਿੰਨਾ ਸਮਾਂ ਬਰਬਾਦ ਕੀਤਾ। ਉਸ ਮਹਾਤਮਾ ਨੂੰ ਪੁੱਛਿਆ, ਉਹ ਕਹਿਣ ਲੱਗਾ 20 ਸਾਲ ਲੱਗ ਗਏ ਮੈਨੂੰ, ਫਿਰ ਇਹ ਸਿੱਧੀ ਪ੍ਰਾਪਤ ਹੋਈ। ਮਹਾਂਪੁਰਸ਼ ਕਹਿੰਦੇ ਜੇ 20 ਸਾਲ ਪਰਮੇਸ਼ਰ ਦੀ ਉਹ ਬੰਦਗੀ ਕਰ ਲੈਂਦਾ ਤਾਂ ਕੀ ਪ੍ਰਾਪਤ ਹੋਇਆ? ਇਹਦੇ ਨਾਲ ਮਨ ਸ਼ਾਂਤ ਨਹੀਂ ਹੋਇਆ, ਕੋਈ ਅੰਦਰ ਰੂਹਾਨੀਅਤ ਤਰੱਕੀ ਨਹੀਂ। ਬਾਹਰਲੀ ਖੇਡ ਹੈ, ਦਿਖਾਵਾ ਹੈ, ਕੋਈ ਪ੍ਰਾਪਤੀ ਨਹੀਂ। ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਗੁਰਸਿੱਖਾਂ ਨੂੰ ਪਿਆਰ ਨਾਲ ਸਮਝਾ ਰਹੇ ਨੇ, ਗੁਰਸਿੱਖੋ ਅਸੀਂ ਆਪਣੇ ਗੁਰਸਿੱਖਾਂ ਨੂੰ ਤਾਮਸੀ ਤਪੱਸਿਆ ਨਹੀਂ ਕਰਾਉਂਦੇ, ਕਿਉਂ? ਇਹਦੇ ਨਾਲ ਸਰੀਰ ਨੂੰ ਕਸ਼ਟ ਬਹੁਤ ਹੁੰਦੇ ਹੈ, ਮਨ ਸ਼ਾਂਤ ਨਹੀਂ ਹੋਇਆ ਕਰਦਾ। ਸਾਧ ਜੀ ਵਿਚਾਰ ਕਰੀਏ, ਕਈਆਂ ਦੀ ਜ਼ਿੰਦਗੀ ਕਿਵੇਂ ਲੰਘ ਗਈ? ਬੜੀ ਬੜੀ ਤਪੱਸਿਆ ਕਰਕੇ ਰਿਧੀਆਂ ਸ਼ਿਧੀਆਂ ਪ੍ਰਾਪਤ ਕੀਤੀਆਂ, ਕਿਸੇ ਨੂੰ ਵਰ ਦੇ ਦਿੱਤਾ, ਕਿਸੇ ਨੂੰ ਸ਼ਰਾਪ ਦਿੱਤਾ। ਭਾਵ ਉਹ ਰਿਧੀਆਂ ਸ਼ਿਧੀਆਂ ਦੇ ਪਿੱਛੇ ਲੱਗੇ ਰਹੇ, ਸਾਲਾਂ ਦੇ ਸਾਲ ਉਹਨਾਂ ਦੇ ਜੀਵਨ ਦੇ ਲੱਗ ਗਏ। ਜੇਕਰ ਦੂਸਰੇ ਪਾਸੇ ਦੇਖਿਆ ਜਾਵੇ, ਗੁਰੂ ਮਹਾਰਾਜ ਕਹਿੰਦੇ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਇੱਕ ਉਹ ਸਨ ਜਿਹੜੇ ਰਿਧੀਆਂ ਸਿੱਧੀਆਂ ਦੇ ਪਿੱਛੇ ਲੱਗੇ ਫਿਰਦੇ ਸਨ, ਪਰ ਇੱਕ ਉਹ ਹਨ ਗੁਰਮੁਖ ਪਿਆਰੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਨਿਵਾਸ ਹੈ, ਉੱਥੇ ਰਿਧੀਆਂ ਸਿੱਧੀਆਂ ਦਾਸੀਆਂ ਬਣ ਕੇ ਸੇਵਾ ਕਰਦੀਆਂ। ਭਾਵ ਇੱਕ ਰਿਧੀਆਂ ਸਿੱਧੀਆਂ ਦੇ ਪਿੱਛੇ ਲੱਗੇ ਫਿਰਦੇ ਹੈ, ਇੱਕ ਪਾਸੇ ਜਿਹੜੇ ਨਾਮ ਨਾਲ ਜੁੜੇ ਨੇ ਉਹਨਾਂ ਦੇ ਪਿੱਛੇ ਰਿਧੀਆਂ ਸਿੱਧੀਆਂ ਲੱਗੀਆਂ ਫਿਰਦੀਆਂ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ। ਜੋਹਾ ਹਿਰਦੇ ਸਦਾ ਵਸਾ। ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਤਾਮਸੀ ਤਪੱਸਿਆ ਨਹੀਂ ਕਰਾਉਂਦੇ। ਗੋਰਖਨਾਥ ਦੇ ਚੇਲੇ ਬੜੇ ਬੜੇ ਸਿੱਧ ਹੋਇਆ ਕਿ ਬਾਹਰ ਕਹਿੰਦੇ ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਭੀਖਿਆ ਜਾਏ। ਬਾਹਰ ਕਹਿੰਦੇ ਰਾਜਿਆਂ ਤੋਂ ਮੰਗਤੇ ਬਣ ਗਏ। ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਆਪਣੇ ਗੁਰਸਿੱਖਾਂ ਨੂੰ ਮੰਗਤੇ ਨਹੀਂ ਬਣਾਇਆ, ਗੁਰੂ ਕੇ ਸਿੱਖ ਦਾਤੇ ਹਨ। ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ। ਗੁਰੂ ਬਾਬਾ ਜੀ ਨੇ ਤਿੰਨਾਂ ਪ੍ਰੇਮੀਆਂ ਨੂੰ ਜੋ ਉਸ ਵੇਲੇ ਮਰਜ਼ਾਦਾ ਸੀ ਚਰਨਾਮਤ ਦੇ ਕੇ ਨਾਮ ਦੜਾਇਆ, ਭਾਵ ਸਿੱਖੀ ਦੀ ਦਾਤ ਬਖਸ਼ੀ। ਅੱਜ ਤਿੰਨਾਂ ਨੂੰ ਸਮਰੱਥ ਗੁਰੂ ਤੋਂ ਨਾਮ ਦੀ ਦਾਤ ਮਿਲ ਗਈ। ਵੱਡੇ ਭਾਗਾਂ ਦੀ ਨਿਸ਼ਾਨੀ ਹੈ ਬਿਨ ਸਤਿਗੁਰੂ ਨਾਮ ਨਾ ਪਾਈਐ। ਬੁੱਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ। ਮੇਲਾ ਪੂਰਿਆ ਗੁਰਾਂ ਦਾ ਹੋਵੇ, ਸੁੱਤੇ ਜਦੋਂ ਭਾਗ ਜਾਗਦੇ। ਸੁੱਤੇ ਜਦੋਂ ਭਾਗ ਜਾਗਦੇ, ਜਦੋਂ ਭਾਗ ਜਾਗਦੇ। ਪੂਰਿਆਂ ਗੁਰਾਂ ਦਾ ਹੋਵੇ, ਸੁੱਤੇ ਜਦੋਂ ਭਾਗ ਜਾਗਦੇ। ਜਦੋਂ ਭਾਗ ਜਾਗਦੇ ਮੇਰੇ ਪਿਆਰੇ, ਸੁੱਤੇ ਜਦੋਂ ਭਾਗ ਜਾਗਦੇ। ਜਦੋਂ ਭਾਗ ਜਾਗਦੇ, ਵਾਵਾ ਵਾਵਾ ਸੁੱਤੇ ਜਦੋਂ ਭਾਗ ਜਾਗਦੇ। ਪਾਈਏ ਜੋ ਕਰ ਕੀਆ, ਨਾਨਕ ਪੂਰੇ ਭਾਗ ਸਤ सुरत मिला सुख मारे जुग जाय। उस जीव दे वड्डे भाग जिस नूं 84 लख दे जून दे अंदर अमोलक जन्म मनुख जन्म मिल जांदा है, उस तों वड्डे भाग उस दे ने जिस नूं मनुख जन्म दे अंदर सतसंग दी प्राप्ति हो जांदी है। जे सतसंग दी प्राप्ति नहीं हुंदी भंग दे पहाड़े जीवन खत्म हो जांदा है। सो वड्डे भागां दी निशानी सतसंग दी प्राप्ति होनी, उस तों वड्डे भाग उस दे ने जिस नूं समर्थ गुरु दी शरण प्राप्त हो जांदी भाव पूरे गुरु दे लड़ लग जांदा, गुरु वाला बन जांदा। और उस तों वड्डे भाग उस दे ने जिसदा जीवन गुरु लेखे लग जावे, गुरु वाला बन के फिर जीवन गुरु लेखे ला दे, वो सब तो वड्डे भाग। अज भाग जागे गुरसिखी दी दात प्राप्त हुई। प्यारे महापुरशां दा वचन है, प्रेमियो जेकर तुसी घर विच देखना है कि साडे घर विच गुरु दी किरपा है तां निशानी की है, जे तां परिवार विच गुरसिखी आ गई तां समझो बाजा वाले प्रीतम दी बड़ी किरपा है। गुरु नानक साहिब गुरु ग्रंथ साहिब महाराज दी बहुत किरपा है कि घर विच सच्चे पातशाह ने सिखी दी दात बख्शिश कीती है। ये निशानी है उस सतगुरु दी किरपा दी। सो भाग जागे प्रेमियां दे समर्थ गुरु तो नाम दी सिखी दी दात मिली। गुरु नानक साहिब कहंदे तुसी राजसी ते शांत की तपस्या करनी, तुहानू बाहर भटकण दी लोड़ नहीं। गुरु के सिख ने किवें संसार दे विच विचरना, जैसे जल में कंदर आलम मुरगाई नैसाणे सुरत शब्द पव सागर तरीय नानक नाम वखाण। जिवें कमल दा फुल पानी विच रहिंदा होया ओ पानी तो निर्लेप हुंदा, किन्ना भी पानी उपर चला जावे वो डुबदा नहीं होर उपर रहेगा। जिवें मरगाबी पानी विच तैरदी हुई सीधी उडारी मार जांदी है, उहदे खंभां विच इह तसीर है खंभ भिजदे नहीं। इसे तरह संसार विच विचरदिआं होइआं सारियां जिम्मेदारियां निभाउंदिआं होइआं सुरत शब्द पव सागर तरीय नानक नाम वखाण। अपनी सुरत नूं भाव जे शरीर करके जुड़ गया, सुरत नहीं जुड़ी अंदरों गैर हाजर है, खाली रह जाएगा। असी शरीर नूं सिख बना लैंदे आ, सुरत नूं सिख नहीं बनाउंदे। महाराज दी बाणी दा फरमान है, शब्द गुरु सुरत धुन चेला। गुरु शब्द है और शब्द सूक्ष्म है, शब्द नाल सुरत ही जुड़ सकती है। असी शरीर करके सिख बन जाने हैं, सुरत करके नहीं बनते। जिथे शरीर करके गुरसिखी विच रहत विच परपक रहना है उथे अंदरों सुरत नूं शब्द विच लीन करना है। एवं गुरु बाबा जी दा सानू सारिआं नूं उपदेश है, सुरत शब्द पव सागर धरिए नानक नाम वखाण। सुरत शब्द पव सागर धरिए नानक नाम वखाण। Oh, ਸ਼ਬਦ ਭਵ ਸਾਗਰ ਤੇਰੀਏ ਨਾਨਕ ਨਾਮ ਮਖਾਣੈ ਸੁਰਤ ਸ਼ਬਦ ਭਵ ਸਾਗਰ ਤੇਰੀਏ ਨਾਨਕ ਨਾਮ ਮਖਾਣੈ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣ ਜਲ ਮੈਂ ਕਮਲ ਨਾਲਮ ਮੁਰਗਾਈ ਨੈ ਸਾਨ ਸੁਰਤ ਸ਼ਬਦ ਭਵ ਸਾਗਰ ਧਰੀਏ ਨਾਨਕ ਨਾਮ ਵਖਾਣ ਗੁਰੂ ਮਹਾਰਾਜ ਜੀ ਨੇ ਜੀਵਨ ਜਾਚ ਸਿਖਾਈ ਸੰਸਾਰ ਵਿੱਚ ਰਹਿ ਕੇ ਸੰਸਾਰ ਦੀ ਮਾਇਆ ਤੋਂ ਕਿਵੇਂ ਨਿਰਲੇਪ ਰਹਿਣਾ ਮੋਹ ਮਾਇਆ ਦੇ ਚਿੱਕੜ ਵਿੱਚ ਖੁੱਭਣਾ ਨਹੀਂ ਭੁੱਲਣਾ ਨਹੀਂ ਦਸਮ ਗ੍ਰੰਥ ਦੇ ਅੰਦਰ ਬਚਨ ਆਉਂਦਾ ਰੇ ਮਨ ਐਸੋ ਕਰ ਸੰਨਿਆਸਾ ਦੇਖੋ ਮਨ ਦੀ ਗੱਲ ਹੈ ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਬੈ ਕਰ ਸਮਝੋ ਮਨ ਹੀ ਮਾਹੇ ਉਦਾਸ ਬਨ ਸੇ ਸਦਨ ਸਦਨ ਕਹਿੰਦੇ ਘਰ ਬਾਰ ਬਨ ਕਹਿੰਦੇ ਜੰਗਲ ਜੰਗਲ ਦੇ ਵਿੱਚ ਰਹਿੰਦਿਆਂ ਹੋਇਆ ਵੀ ਘਰ ਵਿੱਚ ਰਹਿੰਦਿਆਂ ਹੋਇਆ ਵੀ ਬਰਾਬਰ ਭਾਵ ਘਰ ਵਿੱਚ ਰਹਿੰਦਿਆਂ ਹੋਇਆ ਵੀ ਸੁਰਤ ਕਰਕੇ ਨਿਰਲੇਪ ਰਹਿਣਾ ਸੰਸਾਰ ਦਾ ਰੌਲਾ ਗੌਲਾ ਕਿੰਨਾ ਪੈ ਰਿਹਾ ਜੇਕਰ ਅੰਦਰਲਾ ਰੌਲਾ ਮਿਟ ਗਿਆ ਬਾਹਰਲਾ ਰੌਲਾ ਜਿਹੜਾ ਹੈ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਗੱਲ ਹੈ ਅੰਦਲੇ ਰੌਲੇ ਦੀ। ਇਕਾਂਤ ਕੀ ਹੈ? ਇਕਾਂਤ ਛੱਡ ਕੇ ਇੱਕ ਪਾਸੇ ਬੈਠਣਾ ਹੀ ਨਹੀਂ, ਇਕਾਂਤ ਹੈ ਅੰਦਰਲੇ ਰੌਲਾ ਜਿਹੜਾ ਖਤਮ ਹੋ ਜਾਵੇ, ਸਮਝੋ ਇਕਾਂਤ ਹੈ। ਬਾਹਰਲਾ ਰੌਲਾ ਕੋਈ ਪਰੇਸ਼ਾਨ ਨਹੀਂ ਕਰੇਗਾ। ਜੇ ਪਹਾੜਾਂ ਦੀਆਂ ਕੰਦਰਾਂ ਵਿੱਚ ਬੈਠ ਗਿਆ, ਜੰਗਲ ਵਿੱਚ ਬੈਠ ਗਿਆ, ਅੰਦਰਲਾ ਰੌਲਾ ਘਚੌਲਾ ਖਤਮ ਨਹੀਂ ਹੋਇਆ, ਕੋਈ ਲਾਭ ਨਹੀਂ। ਤਾਂ ਹੀ ਤਾਂ ਮਹਾਰੇ ਕਹਿੰਦੇ ਨੇ, ਮਾਇਆ ਧਾਰੀ ਅਤ ਅੰਨਾ ਬੋਲਾ। ਕੌਣ ਹੈ ਮਾਇਆ ਧਾਰੀ? ਆਮ ਕਿਸੇ ਨੂੰ ਪੁੱਛੋ, ਜਿਹਦੇ ਕੋਲ ਰੁਪਿਆ ਪੈਸਾ ਹੈ ਉਹਦੇ ਵੱਲ ਇਸ਼ਾਰਾ ਕਰਦੇ ਆ। ਹਜ਼ਾਰਾਂ ਵਾਲਾ ਕਹਿੰਦਾ ਲੱਖਪਤੀ ਮਾਇਆ ਧਾਰੀ ਹੈ, ਲੱਖਪਤੀ ਕਹਿੰਦਾ ਕਰੋੜਪਤੀ ਮਾਇਆ ਧਾਰੀ ਹੈ, ਕਰੋੜਪਤੀ ਕਹਿੰਦਾ ਅਰਬਪਤੀ ਖਰਬਪਤੀ, ਇਹ ਮਾਇਆ ਧਾਰੀ ਨੇ। ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰੀਏ, ਮਹਾਰਾਜ ਤੁਸੀਂ ਕਿਸ ਨੂੰ ਮੰਨਦੇ ਹੋ? ਬਾਰ ਕਹਿੰਦੇ ਪਿਆਰੇ ਹੋ, ਆਹ ਨਿਸ਼ਾਨੀ ਹੈ, ਮਾਇਆ ਧਾਰੀ ਅਤ ਅੰਨਾ ਬੋਲ, ਹੱਦ ਤੋਂ ਵੱਧ। ਉਹ ਅੰਨਾ ਵੀ ਹੈ, ਬੋਲਾ ਵੀ ਹੈ। ਅੱਖਾਂ ਹੁੰਦਿਆਂ ਹੋਇਆ ਅੰਨਾ ਹੈ, ਕੰਧ ਹੁੰਦਿਆਂ ਹੋਇਆ ਬੋਲਾ ਹੈ, ਬਾਹਰਲੀ ਅੱਖਾਂ ਹਨ, ਇਹ ਚੰਮਦੀਆਂ ਅੱਖਾਂ ਨੂੰ ਚੰਮਦੀ ਪਰਖ ਹੈ, ਅੰਦਰਲੇ ਦਿਵ ਨੈਣਾ ਤੋਂ ਖਾਲੀ ਹੈ, ਦਿਵ ਸਰਵਣਾ ਤੋਂ ਖਾਲੀ ਹੈ। ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੌਲ ਕਚੋਲਾ। ਹਰ ਇੱਕ ਦੇ ਅੰਦਰ ਸ਼ਬਦ ਚੱਲ ਰਿਹਾ, ਨਾਮ ਚੱਲ ਰਿਹਾ, ਕਿ ਸਾਨੂੰ ਸ਼ਬਦ ਸੁਣਦਾ ਕਿ ਬਾਹਰ ਦੀਆਂ ਗੱਲਾਂ। ਜ਼ਿੰਦਗੀ ਲੰਘਦੀ ਜਾਂਦੀ ਹੈ, ਵਿਚਾਰ ਕਰੀਏ, ਅਰਦਾਸ ਕਰੀਏ ਗੁਰੂ ਬਾਬਾ ਜੀ ਅੱਗੇ, ਕਿਸੇ ਵੱਲ ਮੱਤ ਉਂਗਲਾਂ ਕਰੀਏ। ਹੋ ਸਕਦਾ ਜਦ ਗੁਰੂ ਬਾਬਾ ਜੀ ਦੇ ਬਚਨਾਂ ਦੀ ਵਿਚਾਰ ਕਰਾਂਗੇ, ਅਸੀਂ ਮਾਇਆ ਧਾਰੀ ਦੀ ਲੈਣਾ ਵਿੱਚ ਅਸੀਂ ਮੋਹਰੇ ਹੋਈਏ। ਜੇਕਰ ਆ ਬਚਨ ਹੈ ਸ਼ਬਦ ਨਾ ਸੁਣੇ ਬਹੁ ਰੌਲ ਕਚੋਲਾ, ਫਿਰ ਅਸੀਂ ਮਾਇਆ ਧਾਰੀ ਹਾਂ। ਕਿਸੇ ਨੂੰ ਪੁੱਛਣ ਦੀ ਕੋਈ ਲੋੜ ਨਹੀਂ ਮੈਂ ਕਿਹੋ ਜਿਹਾ। ਬਾਹਰੋਂ ਪੁੱਛਾਂਗੇ, ਕਹਿਣਗੇ ਹਾਂਜੀ ਬਸ ਤੁਸੀਂ ਤਾਂ ਤੁਸੀਂ ਹੋ। ਆਪਣੀ ਵਡਿਆਈ ਸੁਣਨ ਵਾਸਤੇ ਬੜਾ ਖੁਸ਼ ਹੁੰਦਾ ਹੈ, ਦੂਸਰੇ ਦੀ ਨਿੰਦਿਆ ਸੁਣ ਕੇ ਖੁਸ਼ ਹੁੰਦਾ ਹੈ, ਆਪਣੀ ਵਡਿਆਈ ਸੁਣਨ ਵਾਸਤੇ ਸੁਣ ਕੇ ਖੁਸ਼ ਹੁੰਦਾ ਹੈ। ਉਹਨਾਂ ਆਪਣੀ ਵਡਿਆਈ ਸੁਣ ਕੇ ਖੁਸ਼ ਹੋਣਾ ਤਾਂ ਇੱਕ ਪਾਸੇ ਰਿਹਾ, ਜਿੰਨਾ ਆਪਣੇ ਦੁੱਖਾਂ ਤੋਂ ਦੁਖੀ ਹੈ ਉਹਨਾਂ ਦੁਖੀ ਨਹੀਂ ਜਿੰਨਾ ਪਰਾਏ ਸੁਖਾਂ ਨੂੰ ਦੂਜਿਆਂ ਨੂੰ ਸੁਖੀ ਦੇਖ ਕੇ ਦੁਖੀ ਹੋ ਜਾਂਦਾ, ਦੂਸਰੇ ਦੀ ਵਡਿਆਈ ਸੁਣ ਕੇ ਦੁਖੀ ਹੋ ਜਾਂਦਾ। ਹੁਣ ਗੁਰੂ ਮਹਾਰਾਜ ਕਹਿੰਦੇ ਭਾਈ ਤੁਸੀਂ ਆਪਣੇ ਅੰਦਰ ਖਿਆਲ ਕਰੋ, ਏੜ ਤੇੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ, ਆਪਣੇ ਵੱਲ ਦੇਖੋ ਭਾਈ, ਕਿਸੇ ਵੱਲ ਨਾ ਦੇਖੋ। ਜੇਕਰ ਅੰਦਰ ਸਾਡੇ ਸ਼ਬਦ ਨਾ ਸੁਣੇ ਬਹੁ ਰੌਲ ਕਚੋਲਾ, ਜੇ ਸਾਡੇ ਅੰਦਰ ਰੌਲਾ ਕਚੋਲਾ ਮਚਿਆ ਹੋਇਆ ਫਿਰ ਆਪਾਂ ਮਾਇਆ ਧਾਰੀ ਹਾਂ। ਜੇ ਅੰਦਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਜੇ ਅੰਦਰ ਪੰਜੇ ਠੱਗ ਹਨ, ਰਾਜ ਮਾਰ ਰੂਪ ਜਾਤ ਜੋਨ ਪੰਜੇ ਠੱਗ ਵੀ ਨੇ ਚੋਰਾਂ ਦੇ ਨਾਲ, ਆਸਾ ਤ੍ਰਿਸ਼ਨਾ ਚਿੰਤਾ ਤਿੰਨ ਡੈਣਾ ਹਨ, ਹੰਸੇਤ ਲੋਭ ਕੋਪ ਚਾਰੇ ਨਦੀਆਂ ਅੱਗ। ਇਸੇ ਤਰ੍ਹਾਂ ਇਹ ਪੰਜ ਵਿਸ਼ੇ ਅੰਦਰ ਸਾਡੇ ਇਹਨਾਂ ਸਭ ਨੇ ਮਿਲ ਕੇ ਰੌਲਾ ਕਚੌਲਾ ਮਚਾਇਆ ਹੋਇਆ ਹੈ, ਫਿਰ ਮਾਇਆ ਧਾਰੀ ਸ਼ਬਦ ਨਾ ਸੁਣੇ ਬਹੁ ਰੌਲ ਕਚੌਲਾ। ਸੋ ਇਹ ਨਿਸ਼ਾਨੀ ਹੈ ਸਾਧ ਸੰਗਤ, ਔਰ ਜਿਹੜਾ ਜਿਸਦੀ ਸੁੱਤ ਸ਼ਬਦ ਨਾਲ ਜੁੜੀ ਹੈ ਉਹ ਸੰਸਾਰ ਦੇ ਰੌਲੇ ਕਚੌਲੇ ਚ ਰਹਿੰਦਾ ਹੋਇਆ ਵੀ ਇਕਾਂਤ ਵਿੱਚ ਹੈ। ਇੱਕ ਪਹਾੜੀ ਨੇ ਕੰਦਰਾਂ ਵਿੱਚ ਬੈਠਾ, ਅੰਦਰ ਰੌਲਾ ਕਚੌਲਾ, ਉਹਨੂੰ ਇਕਾਂਤ ਪ੍ਰਾਪਤ ਨਹੀਂ ਹੋਈ। ਇੱਕ ਸੰਸਾਰ ਵਿੱਚ ਵਿਚਰਿਆ, ਅੰਦਰ ਸੁੱਤ ਸ਼ਬਦ ਨਾਲ ਜੁੜੀ ਹੋਈ ਹੈ, ਉਸਨੂੰ ਇਕਾਂਤ ਪ੍ਰਾਪਤ ਹੋ ਗਈ ਹੈ ਕਿਉਂਕਿ ਮਨ ਨਿਰਮਲ ਹੈ। ਭਾਈ ਸਾਹਿਬ, ਭਾਈ ਡਾਕਟਰ ਵੀਰ ਸਿੰਘ ਜੀ, ਅੱਜ ਉਹਨਾਂ ਦੇ ਕੋਲ ਮਹਾਂਪੁਰਸ਼ ब्रह्म ज्ञानी संत ज्ञानी गुरबचन सिंह जी खालसा बैठे है। बचन कीता भाई साहब तुहाडे कोल प्रेस चलदी है, इहदे नाल कोई नाम विच विघन ते नहीं पैंदा। हुण इहदा मतलब इह नहीं कि महापुरशां नूं पता नहीं, महापुरश दूसरिआं नूं सुझाउण वास्ते ऐसे बचन चलाया करदे। सात संगत महापुरशां नूं ते भाई साहब दी अवस्था दा पता है, पर दूसरिआं नूं वी समझावे सोझी आवे। भाई साहब भाई डॉक्टर वीर सिंह जी कहिंदे महापुरशो सतगुर दी किरपा है। देखो सतगुर दी किरपा है, किन्ना वी खड़का दड़का होवे नाम विच कोई विघन नहीं पैंदा। जदों अंदर सुत शब्द नाल जुड़ जावे, अंदरला रौला कचौला खत्म हो जावे, बाहरले खड़के दड़के कोई विघन नहीं सतसंग जी पा सकते। गुरु नानक साहिब महाराज अपने गुरसिखा नूं उपदेश दे रहे, प्रेमियों तुसीं किवें रहना, संसार विच किवें विचरना, तुहानूं बाहर भटकण दी लोड़ नहीं। जिस दी तुसीं प्राप्ति चाहुंदे हो ਉਹ ਹਰ ਥਾਂ ਜਰੇ ਜਰੇ ਵਿੱਚ ਵਿਆਪਕ ਹੈ। ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੀ ਬਾਣੀ ਚ ਫਰਮਾਨ ਕਰਦੇ ਨੇ, ਕਾਹੇ ਰੇ ਬਨ ਖੋਜਣ ਜਾਈ। ਕਹਿੰਦੇ ਕਿਉਂ ਬਨਾਂ ਵਿੱਚ ਭਟਕ ਰਹੇ ਹੋ, ਕਿਉਂ ਜੰਗਲਾਂ ਵਿੱਚ ਉਸ ਨੂੰ ਲੱਭ ਰਹੇ ਹੋ ਜਿਸ ਦੀ ਤੁਸੀਂ ਭਾਲ ਕਰ ਰਹੇ ਹੋ, ਜਿਸ ਦੀ ਖੋਜ ਵਿੱਚ ਹੋ। ਸਰਬਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸੰਭਾਈ। ਉਹ ਤਾਂ ਵਾਹਿਗੁਰੂ ਸਰਵ ਵਿਆਪਕ ਹੈ, ਜਰੇ ਜਰੇ ਵਿੱਚ ਉਸਦੀ ਜੋ ਸਮਾਈ ਹੋਈ ਹੈ। ਇਉਂ ਗੁਰੂ ਬਾਬਾ ਜੀ ਸਾਨੂੰ ਉਪਦੇਸ਼ ਦਿੰਦੇ ਨੇ। ਮਿਲ ਕੇ ਗੁਰਾਂ ਨੂੰ ਖੋਜ ਮਨ ਆਪਣਾ, ਮਿਲ ਕੇ ਗੁਰਾਂ ਨੂੰ ਖੋਜ ਮਨ ਆਪਣਾ, ਰੱਬ ਤੇਰੇ ਅੰਦਰ ਵਸਦਾ। ਗੁਰਾਂ ਨੂੰ ਖੋਜ ਮਨ ਆਪਣਾ, ਰੱਬ ਤੇਰੇ ਅੰਦਰ ਵਸਦਾ। ਰੱਬ ਤੇਰੇ ਅੰਦਰ ਵਸਦਾ। ਗੁਰਾਂ ਨੂੰ ਖੋਜ ਮਨ ਆਪਣਾ, ਰੱਬ ਤੇਰੇ ਅੰਦਰ ਵਸਦਾ। ਮੇਰੇ ਪਿਆਰੇ ਜੀ ਰੱਬ ਤੇਰੇ ਅੰਦਰ ਵਸਦਾ। ਤੇਰੇ ਅੰਦਰ ਵਸਦਾ, ਵਾਹ 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 ਜੀ ਰੱਬ ਤੇਰੇ ਅੰਦਰ ਵਸਦਾ।
ਵਾਹ 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 ਰੱਬ
ਮਨ ਆਪਣਾ ਰੱਬ ਤੇਰੇ ਅੰਦਰ ਵਸਦਾ ਮਿਲ ਕੇ ਗੁਰਾਂ ਨੂੰ ਖੋਜ ਮਨ ਆਪਣਾ ਰੱਬ ਤੇਰੇ ਅੰਦਰ ਵਸਦਾ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਉਹ ਮਦ ਜਿਉ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਸ਼ਾਈ ਜਿਵੇਂ ਫੁੱਲ ਵਿੱਚ ਸੁਗੰਧੀ ਹੈ ਨਜ਼ਰ ਨਹੀਂ ਆਉਂਦੀ ਪਰ ਆਪਾਂ ਮੰਨਦੇ ਹਾਂ ਸੁਗੰਧੀ ਹੈ ਜਿਵੇਂ ਸ਼ੀਸ਼ੇ ਵਿੱਚ ਪ੍ਰਤੀਬਿੰਬ ਹੈ ਤੈਸੇ ਹਿਰ ਬਸਿਆ ਨਿਰੰਤਰ ਘੱਟ ਹੀ ਖੋਜੋ ਪਾਈ ਬਾਰ ਕਹਿੰਦੇ ਪਿਆਰੇ ਉਹ ਆਪਣੇ ਅੰਦਰ ਦੀ ਖੋਜ ਕਰੋ ਬਾਹਰ ਨਾ ਭਟਕੋ ਹੁਣ ਜਦੋਂ ਅਸੀਂ ਐਸੀਆਂ ਵਿਚਾਰਾਂ ਸਰਵਣ ਕਰਨੇ ਆ ਕਿ ਰੱਬ ਅੰਦਰ ਹੈ ਵਾਹਿਗੁਰੂ ਅੰਦਰ ਹੈ ਬਾਹਰ ਕੇ ਅੰਦਰ ਵੀ ਹੈ ਬਾਹਰ ਵੀ ਹੈ ਹਰ ਥਾਂ ਹੈ ਵਾਹਿਗੁਰੂ ਸਾਰਿਆਂ ਦੇ ਅੰਦਰ ਹੈ ਸਾਰੇ ਵਾਹਿਗੁਰੂ ਦੇ ਅੰਦਰ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹਿ ਮੰਦਾ ਕਿਸੇ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ ਹੁਣ ਵਾਹਿਗੁਰੂ ਸਾਡੇ ਅੰਦਰ ਹੈ ਕਿਸ ਰੂਪ ਵਿੱਚ ਸ਼ਬਦ ਰੂਪ ਰਸ ਰੂਪ ਤੇ ਪ੍ਰਕਾਸ਼ ਰੂਪ ਵਿੱਚ ਵਾਹਿਗੁਰੂ ਸਾਡੇ ਅੰਦਰ ਵਸਦੇ ਤੈ ਸਿਹਰ ਬਸੈ ਨਿਰੰਤਰ ਘੱਟ ਹੀ ਖੋਜੋ ਪਾਈ ਬਾਹਰ ਪੀਤਰ ਏਕੋ ਜਨ ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ ਬਾਹਰ ਪੀਤਰੇ ਕੋ ਜਾਣੋ ਇਹ ਗੁਰ ਗਿਆਨ ਬਤਾਏ ਗੱਲਾਂ ਬਾਤਾਂ ਨਾਲ ਨਹੀਂ ਜੇ ਗੱਲਾਂ ਬਾਤਾਂ ਨਾਲ ਆਪਾਂ ਕਹੀ ਜਾਈਏ ਵੀ ਸਾਰੇ ਵਾਹਿਗੁਰੂ ਹੈ ਜੀ ਸਾਰੇ ਰੱਬ ਹੈ ਜੀ ਕਰੀਏ ਮਨ ਦੀਆਂ ਮਰਜ਼ੀਆਂ ਕੀ ਹੈ ਅੰਦਰ ਦੇ ਨੈਣ ਖੁੱਲ ਗਏ ਗਿਆਨ ਦਾ ਪ੍ਰਕਾਸ਼ ਹੋ ਗਿਆ ਸੱਚੇ ਪਾਤਸ਼ਾਹ ਇੱਥੇ ਖਾਸ ਕਰਕੇ ਸਾਨੂੰ ਸਮਝਾਉਂਦੇ ਨੇ ਬਾਹਰ ਭੀਤਰ ਏਕੋ ਜਨ ਪਿਆਰਿਓ ਇਹਨੂੰ ਬਾਹਰ ਆਪਣੋ ਹੀ ਨਾ ਗੱਲਾਂ ਬਾਤਾਂ ਚ ਨਾ ਲਿਓ ਇਹ ਬਖਸ਼ਿਸ਼ ਕਿੱਥੋਂ ਹੋਣੀ ਹੈ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਏ ਗਿਆਨ ਹੈ ਇੱਕ ਸੋਝੀ ਅੰਦਰ ਅੰਦਰ ਦੀ ਸੋਝੀ ਸਮਰੱਥ ਗੁਰੂ ਜਦੋਂ ਕਿਰਪਾ ਕਰਦਾ ਨਾ ਗਿਆਨ ਦਾ ਪ੍ਰਕਾਸ਼ ਹੁੰਦਾ ਮਨ ਦੇ ਪੰਜੇ ਪਰਮ ਨਾਸ਼ ਹੋ ਜਾਂਦੇ ਹੈ ਫਿਰ ਉਹ ਸੁੱਤ ਜਾਗਦੀ ਹੈ ਸੋਝੀ ਆ ਜਾਂਦੀ ਹੈ ਆ ਬਾਹਰਲਾ ਪ੍ਰਕਾਸ਼ ਇਸ ਤਰ੍ਹਾਂ ਦਾ ਪ੍ਰਕਾਸ਼ ਨਹੀਂ ਉਹ ਸੋਝੀ ਹੈ ਇੱਕ ਅਨੁਭਵ ਹੈ ਉਹ ਬਾਹਰ ਪੀਤਰੇ ਕੋ ਜਾਨੋ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਪਰਮ ਕੀਕਾ ਸੋ ਮੇਰੇ ਸਾਹਿਬ ਕਹਿੰਦੇ ਤੁਹਾਨੂੰ ਬਾਹਰ ਭਟਕਣ ਦੀ ਲੋੜ ਨਹੀਂ ਸਮਰੱਥ ਗੁਰੂ ਦੇ ਬਚਨਾਂ ਦੀ ਕਮਾਈ ਕਰੋ ਕਾਰ ਵਿਹਾਰ ਕਰਦਿਆਂ ਆਪਣੇ ਅੰਦਰ ਦੀ ਖੋਜ ਕਰੋ ਕਿਰਤ ਵੀ ਕਰੋ ਕਿਰਤ ਕਰਨਾ ਨਾਮ ਜਪਣਾ ਵੰਡ ਸਕਣਾ ਗੁਰੂ ਨਾਨਕ ਸਾਹਿਬ ਕਹਿੰਦੇ ਤੁਸੀਂ ਰਾਸ਼ੀ ਤੇ ਸ਼ਾਂਤ ਕੀ ਤਪੱਸਿਆ ਕਰਨੀ ਹੈ ਰਾਸ਼ੀ ਤਪੱਸਿਆ ਸਰੀਰ ਦੀਆਂ ਇੰਦਰੀਆਂ ਤੇ ਕੰਟਰੋਲ ਕਰਨਾ ਕਿੰਨਾ ਸਿਖਾਲਾ ਹੈ ਹਰ ਕੋਈ ਕਰ ਸਕਦਾ ਦੇਖੋ ਕੋਈ ਗੁਰੂ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਨੇ ਵਾਧੂ ਬੋਝ ਨਹੀਂ ਪਾਇਆ ਅੱਜ ਵੀ ਜੋ ਉਹਨਾਂ ਗੁਰਸਿੱਖਾਂ ਦੀ ਬੇਨਤੀ ਹੈ ਸਾਡੀ ਵੀ ਉਹੀ ਬੇਨਤੀ ਹੈ ਉਹ ਉਪਦੇਸ਼ ਸਾਡੇ ਵਾਸਤੇ ਵੀ ਹੈ ਗੁਰੂ ਮਹਾਰਾਜ ਦਾ ਉਪਦੇਸ਼ ਸਤਿਗੁਰ ਦੀ ਬਾਣੀ ਇਸ ਸੰਸਾਰ ਨੂੰ ਸਦਾ ਹੀ ਰਾਹ ਦੱਸੇਗੀ ਸਦਾ ਹੀ ਸ਼ਾਂਤੀ ਬਖਸ਼ੇਗੀ ਸਦਾ ਹੀ ਸੰਸਾਰ ਦੇ ਮਨਾਂ ਦਾ ਅੰਧਕਾਰ ਇਹ ਦੂਰ ਕਰੇਗੀ ਗੁਰੂ ਦਾ ਉਪਦੇਸ਼ ਗੁਰੂ ਦੀ ਬਾਣੀ ਗੁਰੂ ਮਹਾਰਾਜ ਕਹਿੰਦੇ ਰਾਜਸੀ ਤਪੱਸਿਆ ਸਰੀਰ ਦੀਆਂ ਇੰਦਰੀਆਂ ਤੇ ਕੰਟਰੋਲ ਕਰਨਾ ਪੈਰਾਂ ਨਾਲ ਚੱਲ ਕੇ ਮਾੜੇ ਪਾਸੇ ਨਹੀਂ ਜਾਣਾ ਹੱਥਾਂ ਨਾਲ ਖੋਟੇ ਕਰਮ ਨਹੀਂ ਕਰਨੇ ਅੱਖਾਂ ਨਾਲ ਪਰਾਏ ਰੂਪ ਪਰਾਏ ਧਨ ਨਹੀਂ ਦੇਖਣੇ ਕੰਨਾਂ ਨਾਲ ਚੁਗਲੀ ਨਿੰਦਿਆ ਈਰਖਾ ਗੰਦੇ ਗੀਤ ਨਹੀਂ ਸੁਣਨੇ ਜੇਬਾਂ ਨਾਲ ਫਿੱਕਾ ਨਹੀਂ ਬੋਲਣਾ, ਮਾੜਾ ਅੰਨ ਨਹੀਂ ਖਾਣਾ, ਕਿੰਨਾ ਸਖਾਲਾ। ਇਹਨਾਂ ਪੈਰਾਂ ਨਾਲ ਨੇਕ ਰਾਹ ਤੇ ਚੱਲੋ, ਚਰਨ ਚੱਲੋ ਮਾਰਗ ਗੋਬਿੰਦ। ਅੰਦਰੋਂ ਸੁਰਤ ਕਰਕੇ ਚੱਲਣਾ, ਬਾਹਰੋਂ ਸੀ ਕਰਕੇ ਵੀ ਧਿਆਨ ਰੱਖਣਾ। ਇਹਨਾਂ ਹੱਥਾਂ ਦੇ ਨਾਲ ਜਿੱਥੇ ਸੱਚੀ ਕਿਰਤ ਕਰਨੀ ਹੈ, ਉੱਥੇ ਹੱਥਾਂ ਦੇ ਨਾਲ ਸੇਵਾ ਵੀ ਕਰਨੀ ਹੈ। ਇਹਨਾਂ ਅੱਖਾਂ ਦੇ ਨਾਲ ਪਰਤਰ ਰੂਪ ਨਾ ਪੇਖੇ ਨੇਤਰ ਸਾਧ ਕੀ ਟੈਲ ਸੰਸਾਂ ਖੇ। ਇਹਨਾਂ ਅੱਖਾਂ ਦੇ ਨਾਲ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ ਰੂਪ ਨਦਰੀ ਆਇਆ। ਇਹਨਾਂ ਅੱਖਾਂ ਨਾਲ ਪਾਤਸ਼ਾਹ ਕਹਿੰਦੇ ਵੇਖ ਪਰਾਈਆਂ ਚੰਗੀਆਂ, ਮਾਵਾਂ ਧੀਆਂ ਭੈਣਾਂ ਜਾਣਾ। ਇਹਨਾਂ ਕੰਨਾਂ ਦੇ ਨਾਲ ਸਿਫ ਸਲਾਹ ਸੁਣਨੀ ਹੈ, ਨਾਮ ਦੀ ਮਹਿਮਾ ਸੁਣਨੀ ਹੈ। ਇਸ ਜੇਬਾਂ ਦੇ ਨਾਲ ਬੋਲੋ ਜਸ ਜੇਬਾਂ ਦਿਨ ਰਾਤ, ਪ੍ਰਭ ਆਪਣਾ ਜਨ ਕੀਨੀ ਦਾਤ। ਇਸ ਜੇਬਾਂ ਨਾਲ ਫਿੱਕਾ ਨਹੀਂ ਬੋਲਣਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਇਹਦੇ ਨਾਲ ਚੁਗਲੀ ਨਿੰਦਿਆ ਈਰਖਾ ਦੀਆਂ ਗੱਲਾਂ ਨਹੀਂ ਕਰਨੀਆਂ। ਮਹਾਂਪੁਰਸ਼ਾਂ ਦਾ ਬਚਨ ਹੈ ਪ੍ਰੇਮੀਓ, ਜੇ ਤੁਸੀਂ ਸਾਰਾ ਦਿਨ ਬੈਠ ਕੇ ਨਾਮ ਜਪਦੇ ਰਹੇ, ਸ਼ਾਮ ਨੂੰ ਤੁਸੀਂ ਮਨਮੁੱਖਾਂ ਦੀ ਸੰਗਤ ਚ ਬੈਠ ਕੇ ਨਿੰਦਿਆ ਚੁਗਲੀ ਕਰ ਲਈ ਸੁਣ ਲਈ, ਸਾਰਾ ਖਤਮ ਹੋ ਜਾਏਗਾ, ਮਨ ਦੀ ਸ਼ਾਂਤੀ ਖਤਮ ਹੋ ਜਾਏਗੀ। ਇਸ ਕਰਕੇ ਧਿਆਨ ਰੱਖਣਾ ਹੈ, ਇਹ ਤੁਹਾਡੀ ਜਿਹੜੀ ਕਮਾਈ ਹੈ ਇਹ ਨਾਲ ਦੀ ਨਾਲ ਖਤਮ ਨਾ ਹੋਵੇ, ਨਾਲ ਦੀ ਨਾਲ ਜ਼ੀਰੋ ਨਾ ਕਰੋ। ਬਹੁਤ ਧਿਆਨ ਨਾਲ ਰਹਿਣਾ ਪੈਣਾ, ਇੱਕ ਕਦਮ ਤੇ ਇੱਕ ਸਵਾਸ ਤੇ ਸੁਚੇਤ ਰਹਿਣਾ ਪੈਂਦਾ। ਇਸ ਜੇਬਾਂ ਨਾਲ ਫਿੱਕਾ ਨਹੀਂ ਬੋਲਣਾ, ਇਹ ਜੇਬਾਂ ਨਾਲ ਮਿੱਠਾ ਬੋਲਣਾ। ਕਿਉਂ? ਮੇਰੇ ਮਾਲਕ ਦਾ ਸੁਭਾਸ਼ ਹੈ ਮਿੱਠ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ, ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਜਦੋਂ ਮਾਲਕ ਦਾ ਸੁਭਾਸ਼ ਹੈ ਤੇ ਸੇਵਕ ਦਾ ਸੁਭਾਅ ਕਿਉਂ ਕੌੜਾ ਹੋਵੇ? ਸੇਵਕ ਦਾ ਸੁਭਾਅ ਵੀ ਐਸਾ ਮਿੱਠ ਬੋਲੜਾ ਹੀ ਹੋਣਾ ਚਾਹੀਦਾ। ਕਿਉਂ? ਕਿ ਸਤਿਗੁਰੂ ਦਾ ਪਿਆਰੇ ਦਾ ਸੁਭਾਸ ਹੈ। ਹਰ ਸੱਜਣ ਸਵਾਮੀ ਪ੍ਰੀਤਮ ਮੇਰਾ, ਮਿੱਠੇ ਮਿੱਠੇ ਬੋਲ ਬੋਲਦਾ। ਸੱਜਣ ਸਵਾਮੀ ਪ੍ਰੀਤਮ ਮੇਰਾ, ਮਿੱਠੇ ਮਿੱਠੇ ਬੋਲ ਬੋਲਦਾ। ਬੋਲ ਬੋਲਦਾ ਸੱਜਣ ਸਵਾਮੀ ਪ੍ਰੀਤਮ ਮੇਰਾ, ਮਿੱਠੇ ਮਿੱਠੇ ਬੋਲ ਬੋਲਦਾ। ਮਿੱਠੇ ਬੋਲ ਬੋਲਦਾ ਮੇਰੇ ਪਿਆਰੇ, ਮਿੱਠੇ ਮਿੱਠੇ ਬੋਲ ਬੋਲਦਾ। ਸੱਜਣ ਸਵਾਮੀ ਪ੍ਰੀਤਮ ਮੇਰਾ, ਹਰ सज्जन स्वामी वरी तू मेरा हर सज्जन स्वामी वरी तुम मेरा धन सतगुरु। जे गुरु नानक साहिब महाराज मक्के गए काबे वाल चरण पसार के पै गए जीवन काजी इन्ने गुस्से विच आया उन्हें की वर्तारा कीता भाई साहब भाई गुरदास जी उत्थे शब्द वरदे टंगो पकड़ घसीटिया। घसीटन का मतलब कोई प्यार नाल नहीं गुस्से नाल पर मेरे गुरु नानक साहब उत्थे भी मुस्कराउंदे है। धन गुरु अमरदास महाराज दे रूप विच गोंदवाल साहब बख्शा कर रहे ने भाई दातू ने आके वखी विच लत मारी कोई क्रोध नहीं आया गुस्सा नहीं आया बल्कि ऐसे मिठ बोले सतगुरु भाई दातू दा पैर फटके कहंदे तुसी गुरु सपुत्र गुरु साहब जादे ਤੁਹਾਡੇ ਉਮਰ ਜਵਾਨ ਤੁਹਾਡੀ ਚਰਨ ਬੜੇ ਕੂੜੇ ਹੈ ਮੇਰਾ ਸਰੀਰ ਹੱਡੀਆਂ ਦੀ ਮੁੱਠ ਹੈ ਕਿਤੇ ਤੁਹਾਨੂੰ ਪੀੜਾ ਤੇ ਨਹੀਂ ਹੋਈ। ਦੇਖੋ ਐਸੇ ਸਤਿਗੁਰੂ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਸਾਈਂ ਮੀਆਂ ਮੀਰ ਨੂੰ ਲਾਹੌਰ ਦੇ ਲੋਕ ਪੁੱਛਦੇ ਹੈ ਸਾਈਂ ਜੀ ਸੱਚ ਦੱਸੋ ਪੰਚਮ ਪਾਤਸ਼ਾਹ ਦੇ ਸੀਸ ਤੇ ਰੇਤਾ ਪੈ ਰਿਹਾ ਤੇ ਲੋਹ ਤੇ ਬਿਠਾ ਲਿਆ ਥੱਲੇ ਅੱਗ ਦੇ ਭਾਂਬੜ ਮੱਚ ਰਹੇ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਕੀ ਕਹਿ ਰਹੇ ਨੇ ਸਾਈਂ ਮੀਆਂ ਮੀਰ ਕਹਿੰਦਾ ਮੈਂ ਅੱਲਾਹ ਤਾਲਾ ਨੂੰ ਯਾਦ ਕਰਕੇ ਕਹਿੰਦਾ ਕਿ ਉਹ ਤਾਂ ਮੁਸਕਰਾ ਰਹੇ ਨੇ ਉੱਥੇ ਤਾਂ ਚਾਰਨ ਹੋ ਰਿਹਾ ਤੇਰਾ ਕੀ ਆ ਮਿੱਠਾ ਅਲੱਗ ਹਰ ਨਾਮ ਪਦਾਰਥ ਨਾਨਕ ਮੰਗੈ ਸਾਈਂ ਜੀ ਸੱਚ ਕਹਿ ਰਹੇ ਹੋ ਕਿਤੇ ਸਰਕਾਰ ਦੇ ਦਬਾਅ ਥੱਲੇ ਆ ਕੇ ਤੇ ਨਹੀਂ ਕਹਿ ਰਹੇ ਪਰ ਸਾਈਂ ਮੀਆਂ ਮੀਰ ਕਹਿੰਦੇ ਪਿਆਰਿਓ ਨਹੀਂ ਉਹੀ ਮੁਸਕਰਾਹਟ ਜਿਹੜੀ ਹਰਿਮੰਦਰ ਸਾਹਿਬ ਬੈਠ ਕੇ ਜਦੋਂ ਸੀਸ ਤੇ ਚੌਰ ਝੋਲਦੇ ਸੀ ਉਸੇ ਤਰ੍ਹਾਂ ਸੱਚੇ ਪਾਤਸ਼ਾਹ ਅੱਜ ਤੱਤੀ ਲੋਹ ਤੇ ਬੈਠ ਕੇ ਸੀਸ ਜਰੇਤਾ ਪਵਾ ਰਹੇ ਪਰ ਚਿਹਰੇ ਤੇ ਮੁਸਕਰਾਹਟ ਉਹੀ ਹੈ ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਹਰਾ ਹੁਣ ਸੰਭਲ ਥੱਕੀ ਜੀ ਉਹ ਕਦੇ ਨਾ ਬੋਲਿਆ ਕੋਲ ਧੰਨ ਸਤਿਗੁਰੂ ਉਹਦੇ ਸੇਵਕ ਬਣ ਜਾਈਏ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ ਕਿਤੇ ਸਾਡਾ ਵੀ ਸੁਭਾਅ ਐਸਾ ਹੋਵੇ ਆਪ ਉਸ ਪਿਆਰ ਦੇ ਕਿਣਕੇ ਵਿੱਚ ਸਾਨਵੇਂ ਕਿਣਕਾ ਬਖਸ਼ੋ। ਗੁਰੂ ਨਾਨਕ ਸਾਹਿਬ ਕਹਿੰਦੇ ਰਾਜਸੀ ਤਪੱਸਿਆ ਸੀ ਦੀਆਂ ਇੰਦਰੀਆਂ ਤੇ ਕੰਟਰੋਲ ਕਰਨਾ ਭਾਈ ਪੈਰਾਂ ਨਾਲ ਮਾੜੇ ਪਾਸੇ ਨਹੀਂ ਜਾਣਾ ਹੱਥਾਂ ਨਾਲ ਖੋਟੇ ਕਰਮ ਨਹੀਂ ਕਰਨੇ ਅੱਖਾਂ ਨਾਲ ਪਰਾਏ ਰੂਪ ਪਰਾਏ ਧਨ ਤੱਕ ਕੇ ਮਨ ਨੂੰ ਮੈਲਾ ਨਹੀਂ ਕਰਨਾ ਕੰਨਾਂ ਨਾਲ ਚੁਗਲੀ ਲੈਂਦਿਆਂ ਈਰਖਾ ਗੰਦੇ ਗੀਤ ਨਹੀਂ ਸੁਣਨੇ ਜੇਬਾਂ ਨਾਲ ਫਿੱਕਾ ਨਹੀਂ ਬੋਲਣਾ ਮਾੜਾ ਅੰਨ ਨਹੀਂ ਖਾਣਾ ਇਹਨਾਂ ਪੈਰਾਂ ਨਾਲ ਨੇਕ ਰਾਹ ਤੇ ਚੱਲਣਾ ਹੱਥਾਂ ਨਾਲ ਕਿਰਤ ਤੇ ਸੇਵਾ ਕਰਨੀ ਹੈ ਇਹਨਾਂ ਅੱਖਾਂ ਨਾਲ ਵਾਹਿਗੁਰੂ ਦਾ ਰੂਪ ਜਦੇ ਜਦੇ ਵਿੱਚੋਂ ਤੱਕਣਾ ਹੈ ਇਹਨਾਂ ਅੱਖਾਂ ਨਾਲ ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣਾ ਇਹਨਾਂ ਕੰਨਾਂ ਨਾਲ ਸਿਰਸਲਾ ਨਾਮ ਦੀ ਮਹਿਮਾ ਸੁਣਨੀ ਹੈ ਇਸ ਜੇਬਾਂ ਦੇ ਨਾਲ ਸਿਰਸਲਾ ਕਰਨੀ ਹੈ ਬੋਲੋ ਜਸ ਜੇਬਾਂ ਦੇ ਰਾਤ ਪ੍ਰਭ ਆਪਣਾ ਜਨ ਕੀਨੀ ਦਾਤ ਸੁਮਾਰੇ ਕਹਿੰਦੇ ਅੱਗੇ ਹੈ ਸ਼ਾਂਤ ਕੀ ਤਪੱਸਿਆ ਗੁਰੂ ਘਰ ਵਿੱਚੋਂ ਤੁਹਾਨੂੰ ਦੋ ਵੱਡੀਆਂ ਬਖਸ਼ਾਂ ਪ੍ਰਾਪਤ ਹੋਣੀ ਆਮ ਤੇ ਸਿਫਸਲਾ ਨਾਮ ਤੇ ਬਾਣੀ ਜਿੱਥੇ ਤੁਸੀਂ ਸੇਵਾ ਕਰਨੀ ਹੈ ਹੱਥਾਂ ਪੈਰਾਂ ਨਾਲ ਉੱਥੇ ਤੁਸੀਂ ਨਾਮ ਜਪਣਾ ਬਾਣੀ ਪੜ੍ਹਨੀ ਹੈ ਕਾਰ ਵਿਹਾਰ ਕਰਦੇ ਆ ਜਿਵੇਂ ਗੁਰੂ ਗ੍ਰੰਥ ਸਾਹਿਬ ਮਰਦੇ ਅੰਦਰ ਬਚਨ ਆਉਂਦਾ ਨਾਮਾ ਕਹਿਤ ਲੋਚਨਾ ਮੁਖ ਤੇ ਰਾਮ ਸੰਭਾਲ ਹੱਥ ਪਾਉ ਕਰ ਕਾਮ ਸਭ ਚੇਂਦ ਰੰਜਨ ਨਾਲ ਜਿੱਥੇ ਅੰਮ੍ਰਿਤ ਵੇਲਾ ਸੰਭਾਲਣਾ ਸੇਵ ਅੰਮ੍ਰਿਤ ਵੇਲੇ ਨਾਮ ਜਪਣਾ ਬਾਣੀ ਪੜ੍ਹਨੀ ਉੱਥੇ ਕਾਰ ਵਿਹਾਰ ਕਰਦਿਆਂ ਵੀ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੈ ਸਤਕਾਮ ਕੋਈ ਪੁੱਛੇ ਜੀ ਨਾਮ ਕਿੰਨਾ ਚਿਰ ਜਪਣਾ ਚਾਹੀਦਾ ਜਿੰਨਾ ਚਿਰ ਸਰੀਰ ਚ ਸਵਾਸ ਚੱਲਦੇ ਹੈ ਭਾਈ ਦੋ ਢਾਈ ਘੰਟੇ ਦਾ ਸਮਾਂ ਪਹਿਲੇ ਪਹਿਲ ਹੈ ਪਰ ਜਦੋਂ ਨਾਮ ਦਾ ਰਸ ਆ ਜਾਏਗਾ ਸਾਰੇ ਰਸ ਫਿੱਕੇ ਲੱਗਣ ਲੱਗ ਪੈਣਗੇ। ਫਿਰ ਤੇ ਆਖਾਂ ਜੀਵਾਂ ਵਿਸਰਿਆ ਮਰ ਜਾਓ। ਗੁਰੂ ਮਹਾਰਾਜ ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਨ। ਹਰ ਸਵਾਸ ਦਾ ਖਿਆਲ ਰੱਖੋ, ਕੁਦਰਤ ਕੀਮ ਨਾ ਜਾਣੀਐ ਵੱਡਾ ਵੇ ਪਰਵਾਹ, ਕਰ ਬੰਦੇ ਤੂੰ ਬੰਦਗੀ ਜੇ ਚਿਰ ਘਟ ਮੈਂ ਸਾਹੋ। ਕਿੰਨਾ ਨਾਮ ਜਪਣਾ ਚਾਹੀਦਾ, ਮਾਰ ਕੇ ਦੇ ਉਨਾ ਚਿਰ ਬੰਦਗੀ ਕਰ, ਨਾਮ ਜਪ ਜਿੰਨਾ ਚਿਰ ਤੇਰੇ ਸੀਸ ਸਵਾਸ ਚੱਲ ਰਹੇ ਪਿਆਰੇ। ਜੇ ਸਵਾਸ ਖਤਮ ਹੋ ਗਏ ਫੇਰ ਉਹ ਨਾਮ ਅੱਗੇ ਨਾਲ ਜਾਏਗਾ। ਇਸ ਕਰਕੇ ਉਠਤ ਬੈਠਤ ਸੋਵਤ ਨਾਮ, ਕਾਰ ਵਿਹਾਰ ਕਰਦਿਆਂ ਸੁੱਤਿਆਂ ਵੀ ਸਹਿਜੇ ਸਹਿਜੇ ਜਦੋਂ ਨਾਮ ਦਾ ਅਭਿਆਸ ਕਰਾਂਗੇ, ਸਰੀਰ ਸੌਂ ਜਾਏਗਾ, ਸੁੱਤ ਜਿਹੜੀ ਹੈ ਸਾਸਨ ਉਹ ਜਾਗਦੀ ਰਹੇਗੀ। ਮਹਾਰਾਜ ਕਹਿੰਦੇ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾ। ਐਸਾ ਉਪਦੇਸ਼ ਗੁਰੂ ਬਾਬਾ ਜੀ ਨੇ ਦਿੱਤਾ, ਤਿੰਨਾਂ ਪ੍ਰੇਮੀਆਂ ਨੇ ਨਮਸਕਾਰ ਕੀਤੀ, ਮੱਥਾ ਟੇਕਿਆ, ਗੁਰੂ ਮਹਾਰਾਜ ਦੇ ਬਚਨਾਂ ਦੀ ਕਮਾਈ ਕਰਕੇ ਆਪਣੇ ਜੀਵਨ ਨੂੰ ਸਫਲ ਕੀਤਾ, ਆਪ ਵੀ ਤਰੇ ਤਾਰਨ ਹਾਰੇ ਬਣ ਗਏ। ਅੱਜ ਉਹੀ ਉਪਦੇਸ਼ ਸਾਡੇ ਵਾਸਤੇ ਹੈ, ਅਸੀਂ ਵੀ ਗੁਰੂ ਬਚਨਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਆਪਣਾ ਲੋਕ ਪਰਲੋਕ ਸੁਹੇਲਾ ਸੱਸ ਬਣਾਈਏ। ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੀਏ, ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ ਨੀ ਸਾਨੂੰ ਬਚਨ ਗੁਰਾਂ ਦੇ, ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ ਬਚਨ ਗੁਰਾਂ ਦੇ, ਨਿਰਮਲ ਸੋਈ। ਸੂਦ ਕੈ ਸਿਪਤੇ ਭਰਨਾ ਤੋ ਸਾਜਾ ਗੁਰਮੁਖ ਨਾਮ ਜਪੈ ਉਤਰੈ ਸੋ ਕੰਨ ਮੈਂ ਘੱਟ ਘੱਟ ਨਾਨਕ ਮਾਜਾ ਸੋ ਆਓ ਸਤਸੰਗ ਹੁਣ ਸਮਾਂ ਆਜ਼ਾਦ ਨਹੀਂ ਦੇ ਰਿਹਾ ਹੋਈਆਂ ਭੁੱਲਾਂ ਦੀ ਆਪ ਜੀਆਂ ਨੇ ਖਿਮਾ ਕਰਨੀ ਜਿਹੜੇ ਹੁਣ ਪ੍ਰੋਗਰਾਮ ਹਨ ਸਰੂਰ ਵਾਲੇ ਮਹਾਂਪੁਰਸ਼ਾਂ ਦੇ ਸਮਾਗਮ ਚੱਲ ਰਹੇ ਨੇ ਅੱਜ ਰਾਤ ਨੂੰ ਉੱਥੇ ਪਹੁੰਚਣਾ ਕੱਲ ਨੂੰ ਆਖਰੀ ਹੈ ਵੈਸੇ ਉਹ ਐਤਵਾਰ ਆਖਰੀ ਰੱਖਿਆ ਕਰਦੇ ਪਰ ਦਾਸ ਅੱਜ ਦੇ ਦਿਨ ਪਹੁੰਚ ਨਹੀਂ ਸੀ ਸਕਦਾ ਉਹਨਾਂ ਨੇ ਫਿਰ ਸੋਮਵਾਰ ਕੱਲ ਦਾ ਦਿਨ ਆਖਰੀ ਰੱਖਿਆ ਮਛੌਂਡਾ ਨਗਰ ਮਾਲੇ ਦੇ ਨੇੜੇ 30 ਪਿੰਡ ਮਿਲ ਕੇ ਸਲਾਨਾ ਸਮਾਗਮ ਕਰਦੇ ਉੱਥੇ ਪ੍ਰੋਗਰਾਮ ਜੋ ਹੈ ਉਹ ਕੱਲ੍ਹ ਦੇ ਚਾਲੂ ਹੋ